ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਓ ਬਹੁਤ ਜਨਮ ਵਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਵਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਸ਼ਹਿਨਸ਼ਾਹ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਤਾ ਪ੍ਰਤੀ ਵਾਂਗ ਅੱਜ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਿੰਘਾਸਣ ਉੱਪਰ ਵਿਰਾਜਮਾਨ ਹੋ ਕਰਕੇ ਜਿੱਥੇ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਉੱਥੇ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਉਸ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਹਿੱਤ ਆਪਾਂ ਸਮੂਹ ਮਾਈ ਭਾਈ ਸਾਧ ਸੰਗਤ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜੁੜ ਮਿਲ ਬੈਠ ਕਰਕੇ ਇਕੱਤਰ ਹੋਏ ਹਾਂ। ਸੰਗਤ ਜੀ, ਅੱਜ ਦੇ ਸ਼ੁਭ ਦਿਹਾੜੇ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ महान पावन पवित्र अस्थान जिस दी बाबत असी गुरबाणी दे विचों भी पढ़दे भी हां सुनदे भी हां डिठे सबे थाव नहीं तुद जिहिआ बद्दहो पुरख बिदातै तां तूं सोहिआ वसदी सगन अपार अनूप रामदास पुर हर हां नानक कसमल जाहे नाय रामदास सर ऐसे महान पावन पवित्र अस्थान सचखंड श्री हरिमंदर साहिब जी दी शोभनी अज दे शुभ दिहाड़े एक माघ समत 1645 बिक्रमी नूं अज दे दिन रखी। संगत जी जदों सच्चे पातशाह जी ने यह नीह पत्थर रखण दा दिन निजत कीता उस तों पहला ही देशां विदेशां दे विच सिख संगतां नूं इस शुभ दिहाड़े ते पहुंचण वास्ते सद्दा पत्र सुनेहे आदिक भेजे गए। नाल दी नाल ही इस दिन तों कुछ दिन पहला ही सिख संगतां नूं हुक्म करके पावन पवित्र सरोवर दे विचों जल बाहर कढ के सच्चे पातशाह जी ने हुक्म कीता कि सरोवर नूं खुशक कीता जावे। खुशक कारण तों उपरंत अज दे दिन फिर सच्चे पातशाह जी ने हुक्म कीता सी संगतां नूं कि जो अज दा दीवान है ਉਹ ਇਸ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਲਗਾਇਆ ਜਾਵੇਗਾ। ਦੀਵਾਨ ਸੱਜ ਗਏ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆ ਗਈਆਂ। ਫਿਰ ਸੱਚੇ ਪਾਤਸ਼ਾਹ ਜੀ ਨੇ ਭਰੀ ਸੰਗਤ ਦੇ ਵਿੱਚ ਫੁਰਮਾਨ ਕੀਤਾ ਕਿ ਸੰਗਤ ਜੀ, ਸਾਡੇ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਾਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ ਉਸ ਵੇਲੇ ਸਾਨੂੰ ਇਹ ਹਦਾਇਤ ਕੀਤੀ ਸੀ, ਅਸੀਂ ਆਪਣੇ ਪਿਤਾ ਗੁਰਦੇਵ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਮੰਨ ਕਰਕੇ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਹੁਕਮ ਅਨੁਸਾਰ ਅੱਜ ਦੇ ਦਿਨ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣਾ। ਦੀਵਾਨ ਸੱਜੇ, ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ, ਆਪ ਜੀ ਨੀਂਹ ਪੱਥਰ ਰੱਖਣ ਦਾ ਅਰਦਾਸਾ ਕਰੋ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਦੇ ਵਿੱਚ ਪੱਲਾ ਪਾ ਕਰਕੇ ਚਾਰ ਸਤਿਗੁਰਾਂ ਦਾ ਨਾਮ ਲੈ ਕਰਕੇ ਭਾਵ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਰੰਭ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲੈ ਕਰਕੇ ਚਾਰੇ ਸਤਿਗੁਰਾਂ ਦਾ ਨਾਮ ਲੈ ਕਰਕੇ ਨੀਂਹ ਪੱਥਰ ਰੱਖਣ ਦੀ ਅਰਦਾਸ ਕੀਤੀ। ਅਰਦਾਸ ਤੋਂ ਉਪਰੰਤ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਮਾਘ ਸੰਮਤ 1645 ਬਿਕਰਮੀ ਨੂੰ ਅੱਜ ਦੇ ਦਿਨ ਆਪਣੇ ਕਰ ਕਮਲਾਂ ਨਾਲ ਪਹਿਲੀ ਇੱਟ ਰੱਖੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ। ਉਸ ਤੋਂ ਉਪਰੰਤ ਇਸ ਪਾਵਨ ਪਵਿੱਤਰ ਅਸਥਾਨ ਦੀ ਉਸਾਰੀ ਦਾ ਕੰਮ ਪ੍ਰਾਰੰਭ ਹੋ ਗਿਆ। ਇਸ ਲਈ ਆਪ ਸਮੂਹ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਦੂਸਰੇ ਪਾਸੇ ਸੰਗਤ ਜੀ, ਅੱਜ ਬਹੁਤ ਮਹਾਨ ਪਾਵਨ ਪਵਿੱਤਰ ਦਿਹਾੜਾ ਹੈ ਉਹਨਾਂ ਸ਼ਹੀਦ ਸਿੰਘਾਂ ਦਾ ਜਿਨ੍ਹਾਂ ਨੂੰ ਹਰ ਸਿੱਖ ਨਿਤਾ ਪ੍ਰਤੀ ਆਪਣੀ ਅਰਦਾਸ ਦੇ ਵਿੱਚ 40 ਮੁਕਤਿਆਂ ਦਾ ਨਾਂ ਲੈ ਕਰਕੇ ਯਾਦ ਕਰਦਾ। ਆਪ ਸੰਗਤਾਂ ਦੀ ਗਿਆਤ ਹਿੱਤ ਦੱਸ ਦਈਏ ਕਿ ਭਾਵੇਂ ਇਹ ਜਿਹੜਾ ਯੁੱਧ ਸੀ ਇਹ ਵੈਸਾਖ ਦੇ ਮਹੀਨੇ ਦੇ ਵਿੱਚ ਹੋਇਆ ਸੀ, ਪਰ ਉਸ ਵੇਲੇ ਜਦੋਂ ਸਾਡੇ ਵੱਡ ਵਡੇਰਿਆਂ ਪੁਰਖਿਆਂ ਨੇ ਇਹ ਦਿਹਾੜਾ ਮਨਾਉਣ ਦਾ ਦਿਨ ਨਿਯਤ ਕਰਨ ਲੱਗੇ ਤੇ ਉਸ ਵੇਲੇ ਮਾਲਵੇ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਕਿੱਲਤ ਸੀ। ਕੁਝ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਦਲ ਪੰਥਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਣਾ, ਉਹਨਾਂ ਦੇ ਘੋੜਿਆਂ ਆਦਿਕ ਵਾਸਤੇ ਚਾਰੇ ਦੀ ਵੀ ਬੜੀ ਕਿੱਲਤ ਸੀ ਉਸ ਵੇਲੇ। ਫਿਰ ਉਸ ਵੇਲੇ ਪੰਥ ਨੇ ਗੁਰਮੱਤਾ ਕਰਕੇ ਇੱਕ ਮਾਘ ਨੂੰ ਇਹ 40 ਮੁਕਤਿਆਂ ਦਾ ਦਿਹਾੜਾ ਮਨਾਉਣ ਦਾ ਦਿਨ ਨਿਯਤ ਕੀਤਾ। ਅੱਜ ਜਦੋਂ ਸਭ ਸੁੱਖ ਸਹੂਲਤਾਂ ਸਾਨੂੰ ਪ੍ਰਾਪਤ ਹਨ, ਮਾਲਵੇ ਵਿੱਚ ਵੀ ਪ੍ਰਾਪਤ ਹਨ, ਤੇ ਜਿੱਥੇ ਸਾਡੇ ਵੱਡ ਵਡੇਰਿਆਂ ਨੇ ਇਹ ਦਿਨ ਨਿਯਤ ਕੀਤਾ, ਅਸੀਂ ਉਹਨਾਂ ਦਾ ਹੁਕਮ ਮੰਨ ਕੇ ਇੱਕ ਮਾਘ ਨੂੰ ਵੀ ਇਹ ਦਿਹਾੜਾ ਮਨਾਉਂਦੇ ਹਾਂ ਤੇ ਵਿਸਾਖ ਦੇ ਮਹੀਨੇ ਦੇ ਵਿੱਚ ਵੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਇਹ ਦਿਨ ਉਦੋਂ ਵੀ ਨਿਯਤ ਦਿਨ ਤੇ ਵੀ ਮਨਾਇਆ ਜਾਂਦਾ, ਭਾਵ ਕਿ ਇਹ ਦਿਹਾੜਾ ਹੁਣ 2 ਵਾਰ ਮਨਾਇਆ ਜਾਂਦਾ। ਜਿੱਥੇ ਇਹ ਦਿਹਾੜਾ 2 ਵਾਰ ਮਨਾਇਆ ਜਾਂਦਾ ਤੇ ਇਹ ਜੋ ਸੰਬੰਧਿਤ ਦਿਹਾੜਾ ਹੈ, ਟੁੱਟੀ ਗੰਢੀ ਦਾ ਨਾਮ ਵੀ ਇਸ ਦਿਹਾੜੇ ਨੂੰ ਸਿੱਖ ਸੰਗਤਾਂ ਨੇ ਦਿੱਤਾ। ਉੱਥੇ ਬਿਦਾਵੇ ਵੀ 2 ਲਿਖੇ ਗਏ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਇਹ ਜਿਹੜਾ ਬਿਦਾਵਾ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾੜਿਆ, ਇਹ ਬਿਦਾਵਾ ਰਾਮੇਆਣਾ ਨਗਰ ਵਿਖੇ ਲਿਖਿਆ ਸੀ ਜਿਹੜਾ ਉੱਥੇ ਪਾੜਿਆ। ਇਸ ਤੋਂ ਪਹਿਲਾਂ ਵੀ ਇੱਕ ਬਿਦਾਵੇ ਦਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਕਿ ਜਦੋਂ ਕਈ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਪਹਾੜੀ ਰਾਜਿਆਂ ਦੀਆਂ ਫੌਜਾਂ, ਮੁਗਲੀਆ ਹਕੂਮਤ ਦੀਆਂ ਫੌਜਾਂ ਨੇ ਲੰਮਾ ਸਮਾਂ ਘੇਰਾ ਪਾਈ ਰੱਖਿਆ, ਤੇ ਕੱਲਾ ਘੇਰਾ ਨਹੀਂ ਸੀ ਪਾਇਆ, ਕਿਲ੍ਹੇ ਦੇ ਅੰਦਰ ਰਾਸ਼ਨ ਪਾਣੀ ਰਸਤ ਆਦਿਕ ਬੰਦ ਕਰ ਦਿੱਤਾ। ਜਦੋਂ ਕਿਲ੍ਹੇ ਦੇ ਅੰਦਰੋਂ ਰਾਸ਼ਨ ਪਾਣੀ ਖਤਮ ਹੋ ਗਿਆ, ਇੱਥੋਂ ਤੱਕ ਕਿ ਪਾਣੀ ਵੀ ਖਤਮ ਹੋ ਗਿਆ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਨਾ ਜੀ 4 ਦੁੱਖਾਂ ਦਾ ਜ਼ਿਕਰ ਕੀਤਾ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੁੱਲੇ ਦਾਰੂ ਲਾਏ। ਪਹਿਲਾ ਦੁੱਖ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਵਿਛੋੜਾ, ਜੋ ਇਸ ਜੀਵ ਆਤਮਾ ਦਾ ਪਰਿਪੂਰਨ ਪਰਮਾਤਮਾ ਤੋਂ ਵਿਛੋੜਾ ਪੈ ਚੁੱਕਾ ਤੇ ਇਸ ਨੂੰ ਉਸ ਦੇ ਮਿਲਾਪ ਦਾ ਦੁੱਖ ਹੈ। ਦੂਸਰਾ ਦੁੱਖ ਸੱਚੇ ਪਾਤਸ਼ਾਹ ਜੀ ਨੇ ਭੁੱਖ ਦਾ ਜ਼ਿਕਰ ਕੀਤਾ, ਉਹ ਭਾਵੇਂ ਪੇਟ ਦੀ ਭੁੱਖ ਹੋਵੇ ਤੇ ਭਾਵੇਂ ਉਹ ਆਸਾ ਤ੍ਰਿਸ਼ਨਾ ਖਵਾਹਿਸ਼ਾਂ ਦੀ ਭੁੱਖ ਹੋਵੇ। ਦੂਸਰੇ ਨੰਬਰ ਤੇ ਸੱਚੇ ਪਾਤਸ਼ਾਹ ਜੀ ਨੇ ਭੁੱਖ ਦੇ ਦੁੱਖ ਦਾ ਜ਼ਿਕਰ ਕੀਤਾ। ਇਸੇ ਹੀ ਤਰ੍ਹਾਂ ਸਾਡੀ ਤਵਾਰੀਖ ਗਵਾਹੀ ਭਰਦੀ ਹੈ, ਰਾਸ਼ਨ ਪਾਣੀ ਮੁੱਕ ਗਿਆ, ਰਸਦਾਂ ਮੁੱਕ ਗਈਆਂ, ਜੋ ਕਿਲ੍ਹੇ ਦੇ ਅੰਦਰ ਦਰਖਤ ਸਨ ਉਹਨਾਂ ਦੀਆਂ ਛਿੱਲੜਾਂ ਤੱਕ, ਛਿੱਲੜਾਂ ਤੋਂ ਬਾਅਦ ਪੱਤੇ, ਪੱਤੇ ਤੋਂ ਬਾਅਦ ਟਾਹਣੀਆਂ ਤੱਕ ਸਿੰਘਾਂ ਨੇ ਛੱਕ ਲਿਆ। ਜਦੋਂ ਕੁਝ ਵੀ ਨਾ ਬਚਿਆ ਤੇ ਓੜਕ ਨੂੰ ਕੁਝ ਸਿੰਘ ਭੁੱਖ ਅੱਗੇ ਨਿਡਾਲ ਹੋਣ ਲੱਗੇ। ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਲ੍ਹਾ ਛੱਡ ਚੱਲੀਏ ਤੇ ਕਿਸੇ ਹੋਰ ਜਗ੍ਹਾ ਵੱਲ ਨੂੰ ਚੱਲੇ ਚੱਲੀਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ, ਜੋ ਤੁਸੀਂ ਇਹਨਾਂ ਪਹਾੜੀ ਰਾਜਿਆਂ, ਇਹਨਾਂ ਮੁਗਲਾਂ ਦੀਆਂ ਫੌਜਾਂ ਦੀਆਂ ਕਸਮਾਂ ਦੀ ਗੱਲ ਕਰਦੇ ਹੋ ਨਾ, ਇਹ ਬੇਈਮਾਨ ਲੋਕ ਹਨ, ਇਹ ਧਰਮ ਨੂੰ ਢਾਲ ਬਣਾ ਕਰਕੇ ਆਪਣੇ ਉੱਪਰ ਹੱਲਾ ਕਰਨਗੇ, ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਾ ਕਰੋ। ਪਰ ਬਹੁਤ ਵੱਡਾ ਦੁੱਖ ਹੈ ਜੀ ਭੁੱਖ ਦਾ। ਓੜਕ ਨੂੰ ਫਿਰ ਕੁਝ ਸਿੰਘਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ, ਅਸੀਂ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਾਂ, ਅਸੀਂ ਭੁੱਖ ਅੱਗੇ ਬੇਵੱਸ ਹਾਂ, ਅਸੀਂ ਭੁੱਖੇ ਨਹੀਂ ਰਹਿ ਸਕਦੇ। ਫਿਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਜ਼ਿਕਰ ਕੀਤਾ ਕਿ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਜੋ ਜੋ ਵੀ ਸਿੰਘ ਜਾਣਾ ਚਾਹੁੰਦਾ ਹੈ, ਅਸੀਂ ਰੋਕਦੇ ਕਿਸੇ ਨੂੰ ਨਹੀਂ, ਪਰ ਬਿਦਾਵਾ ਲਿਖ ਕੇ ਦੇ ਜਾਓ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਜਾਂ ਤੇ ਲਿਖ ਲਿਖ ਸਕਲ ਬਿਦਾਵਾ ਚਲੇ ਜਾਹੋ ਜਿਤ ਜਿਹ ਮਨ ਪਾਵਾ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਉਸ ਵੇਲੇ ਫਿਰ ਮਾਝੇ ਮਾਲਵੇ ਦੁਆਬੇ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦਰਾਡਿਆਂ ਤੋਂ ਰਲੇ ਮਿਲੇ ਗੁਰਸਿੱਖਾਂ ਨੇ ਭੁੱਖ ਤੋਂ ਤੰਗ ਆ ਕਰਕੇ ਵਿਦਾਵਾ ਦਿੱਤਾ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਪਰ ਇਹ ਨਹੀਂ ਕਿ ਘਰਾਂ ਨੂੰ ਚਲੇ ਗਏ ਤੇ ਸੁਖੀ ਹੋ ਗਏ। ਜੇ ਇਹਨਾਂ ਦੇ ਭੁੱਖ ਦਾ ਦੁੱਖ ਦੂਰ ਹੋਇਆ ਤੇ ਇਸ ਤੋਂ ਜਿਹੜਾ ਪਹਿਲਾ ਵਿਛੋੜਾ ਨਾ ਇਹਨਾਂ ਨੂੰ ਉਹ ਸਤਾਉਣ ਲੱਗਾ ਸੀ, ਉਹ ਸੀ ਗੁਰੂ ਦੇ ਵਿਛੋੜੇ ਦਾ ਦੁੱਖ। ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇਹਨਾਂ ਦੂਸਰੇ ਦੁੱਖ ਦੀ ਨਿਵਿਰਤੀ ਕੀਤੀ ਤੇ ਪਹਿਲਾ ਦੁੱਖ ਇਹਨਾਂ ਗੁਰਸਿੱਖਾਂ ਨੂੰ ਸਤਾਉਣ ਲੱਗਾ। ਉਧਰ ਓੜਕ ਨੂੰ 6-7 ਪੋਹ ਦੀ ਸਾਂਝੀ ਰਾਤ ਨੂੰ ਸੱਚੇ ਪਾਤਸ਼ਾਹ ਕਿਲ੍ਹਾ ਆਨੰਦਗੜ੍ਹ ਸਾਹਿਬ ਖਾਲੀ ਕਰਦੇ ਹਨ। ਸਰਸਾ ਨਦੀ ਤੇ ਬਹੁਤ ਭਾਰੀ ਯੁੱਧ ਹੁੰਦਾ। ਸਾਡੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ 700 ਤੋਂ ਵੱਧ ਸਿੰਘ ਇੱਥੇ ਸਰਸਾ ਨਦੀ ਦੇ ਕੰਢੇ ਸ਼ਹੀਦ ਹੁੰਦੇ। ਚਮਕੌਰ ਦੀ ਗੜੀ ਦੇ ਵਿੱਚ ਜਿੱਥੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ, 3 ਪਿਆਰੇ ਸ਼ਹੀਦ ਹੁੰਦੇ, 5 ਮੁਕਤੇ ਸ਼ਹੀਦ ਹੁੰਦੇ, ਹੋਰ ਬੇਅੰਤ ਸਿੰਘ ਸ਼ਹੀਦ ਹੁੰਦੇ। 8 ਪੋਹ ਦੀ ਰਾਤ ਨੂੰ ਸਿੱਖਾਂ ਦਾ ਹੁਕਮ ਮੰਨ ਕੇ, ਪੰਥ ਖਾਲਸੇ ਦੀ ਆਗਿਆ ਮੰਨ ਕੇ ਸੱਚੇ ਪਾਤਸ਼ਾਹ ਜੀ ਜਦੋਂ ਇੱਥੋਂ ਤਾੜੀ ਮਾਰ ਕੇ ਚੱਲਣ ਲੱਗਦੇ ਹੈ, ਆਪਣੀ ਕਲਗੀ ਪੁਸ਼ਾਕ ਜਗ੍ਹਾ ਭਾਈ ਸੰਗਤ ਸਿੰਘ ਜੀ ਨੂੰ ਸਜਾ ਕੇ ਜਦੋਂ ਚੱਲਣ ਲੱਗਦੇ ਹੈ, ਨਾਲ 3 ਸਿੰਘ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਨੂੰ ਲੈ ਕੇ ਚੱਲਦੇ ਹੈ। ਇੱਥੋਂ ਫਿਰ ਜਦੋਂ ਸੱਚੇ ਪਾਤਸ਼ਾਹ ਜੀ ਰਾਤ ਦੇ ਹਨੇਰੇ ਵਿੱਚ ਤਾੜੀ ਮਾਰ ਕੇ ਨਿਕਲਦੇ ਆ, ਸੱਚੇ ਪਾਤਸ਼ਾਹ ਜੀ ਇੱਥੇ ਸਾਰਾ ਕੁਝ ਪੰਥ ਨੂੰ ਸੌਂਪ ਕੇ ਤੇ ਸਾਰਾ ਕੁਝ ਇੱਥੇ ਹੀ ਸਮਾਪਤ ਕਰ ਜਾਂਦੇ ਆ। ਉਹ ਜੋ ਬਿਦਾਵੇ ਸਿੰਘ ਲਿਖ ਕੇ ਦੇ ਗਏ ਸਨ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਵੀ ਸੱਚੇ ਪਾਤਸ਼ਾਹ ਸਾਰਾ ਕੁਝ ਇੱਥੇ ਹੀ ਖਤਮ ਕਰ ਜਾਂਦੇ ਆ। ਇੱਥੋਂ ਫਿਰ ਸਮਾਂ ਸੀਮਿਤ ਹੈ। ਸੱਚੇ ਪਾਤਸ਼ਾਹ ਜੀ ਮਾਛੀਆੜਾ ਸਾਹਿਬ, ਆਲਮਗੀਰ, ਰਾਏਕੋਟ, ਦੀਨਾ ਕਾਂਗੜ, ਕੋਟਕਪੁਰੇ ਕਪੂਰੇ ਦੇ ਕੋਲੋਂ ਹੁੰਦਿਆਂ ਹੋਇਆ ਰਾਮੇ ਵਾਲਾ ਨਗਰ ਮਾਲਵੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਪੜਾਅ ਕੀਤਾ। ਮਾਝੇ ਦੇ ਵਿੱਚ ਸੰਗਤਾਂ ਨੂੰ ਖਬਰ ਮਿਲਦੀ ਹੈ ਕਿ ਸੱਚੇ ਪਾਤਸ਼ਾਹ ਇਸ ਵੇਲੇ ਮਾਲਵੇ ਦੇ ਵਿੱਚ ਵਿਚਰ ਰਹੇ ਹਨ ਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਉਸ ਵੇਲੇ ਮਾਝੇ ਦੇ ਰਾਜਨੀਤਿਕ ਲੋਕ, ਪੰਚ, ਸਰਪੰਚ, ਚੌਧਰੀ, ਮੋਹਤਬਾਰ ਲੋਕ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਸਲਾਹ ਕਰਕੇ ਚੱਲਦੇ ਆ ਕਿ ਜਿੰਨੀ ਕੁ ਮਤ ਸੀ ਜੀ ਉਹਨਾਂ ਦੀ, ਉਹ ਫਿਰ ਆਪਣੇ ਬੁੱਧੀ ਅਨੁਸਾਰ ਸਲਾਹ ਕਰਕੇ ਚੱਲਦੇ ਆ ਕਿ ਚਲੋ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੀਏ, ਉਹਨਾਂ ਨੂੰ ਕਹੀਏ ਕਿ ਅਸੀਂ ਤੁਹਾਡਾ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਨਾਲ, ਔਰੰਗਜ਼ੇਬ ਨਾਲ ਸਮਝੌਤਾ ਕਰਵਾ ਦਿੰਦੇ ਹਾਂ, ਤੁਸੀਂ ਵਾਪਸ ਆਨੰਦਪੁਰ ਆਪਣੇ ਸੁੱਖ ਸਹੂਲਤਾਂ ਮਾਨਣ ਦੇ ਨਾਲ ਆਨੰਦਪੁਰ ਸਾਹਿਬ ਰਹਿਣਾ ਕਰੋ। ਇੱਥੋਂ ਫਿਰ ਇਹ ਰਾਜਨੀਤਿਕ ਲੋਕ, ਚੌਧਰੀ, ਪੰਚ, ਸਰਪੰਚ, ਕਾਫੀ ਮੋਹਤਬਾਰ ਲੋਕ, ਮਾਝੇ ਦੇ ਕੁਝ ਵਿਦਵਾਨਾਂ ਨੇ ਲਾਹੌਰਦਿਆਂ ਦਾ ਵੀ ਨਾਲ ਜ਼ਿਕਰ ਕੀਤਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਕ ਵਫਦ ਦੇ ਰੂਪ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਇਹ ਰਾਮੇਆਣਾ ਨਗਰ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਦੇ ਆ। ਤੇ ਜਿਵੇਂ ਜਿਵੇਂ ਦੀ ਵੀ ਕਿਸੇ ਦੀ ਭਾਵਨਾ ਜੀ, ਉਵੇਂ ਉਵੇਂ ਦੀ ਫਿਰ ਉਹ ਸ਼ਰਧਾ ਗੁਰੂ ਤੇ ਰੱਖਦਾ। ਇਹ ਰਾਜਨੀਤਿਕ ਚੌਧਰੀ, ਪੰਚ, ਸਰਪੰਚ ਸ਼ਰਧਾ ਤੇ ਰੱਖਦੇ ਸਨ, ਪਰ ਓਨੀ ਪਰਪੱਕ ਸ਼ਰਧਾ ਨਹੀਂ ਸੀ ਜਿੰਨੀ ਭਾਵਨਾ ਵਾਲੇ, ਨਾਮ ਰਸੀਏ, ਬਾਣੀ ਪੜਨ ਵਾਲੇ, ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਦੀ ਹੁੰਦੀ ਹੈ। ਇੱਥੇ ਫਿਰ ਜਦੋਂ ਉਹ ਮਿਲਦੇ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਨਾਲ, ਜਿਵੇਂ ਆਪਾਂ ਪਿੰਡਾਂ ਨਗਰਾਂ ਦੇ ਵਿੱਚ ਕਿਸੇ ਦੇ ਨਾਲ ਕੋਈ ਔਖੀ ਘੜੀ ਵਾਪਰ ਜਾਵੇ ਤੇ ਹਿਰਖ ਕਰਦੇ ਹਾਂ, ਇਹ ਸੋਚਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਬਹੁਤ ਦੁੱਖ ਹੋਣਾ ਆਨੰਦਪੁਰ ਸਾਹਿਬ ਛੱਡਣ ਦਾ, ਆਪਣੇ ਸਾਹਿਬਜ਼ਾਦਿਆਂ ਦੇ, ਮਾਤਾ ਗੁਜਰ ਕੌਰ ਜੀ ਦੇ ਸ਼ਹੀਦ ਹੋ ਜਾਣ ਦਾ ਬਹੁਤ ਵੱਡਾ ਦੁੱਖ ਹੋਣਾ। ਇਹ ਫਿਰ ਇੱਥੇ ਜਾ ਕਰਕੇ ਇੰਜ ਗੱਲ ਸ਼ੁਰੂ ਕਰਦੇ ਆ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਬਹੁਤ ਮਾੜੀ ਹੋਈ, ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਮਾੜੀ ਹੋਈ? ਕਹਿੰਦੇ ਵੇਖੋ ਜੀ, ਤੁਹਾਡੇ ਪਿਤਾ ਜੀ ਨੇ ਮੁੱਲ ਜ਼ਮੀਨ ਖਰੀਦ ਕੇ ਸ੍ਰੀ ਅਨੰਦਪੁਰ ਸਾਹਿਬ ਸਾਇਆ ਸੀ, ਤੁਹਾਡੇ ਕੋਲੋਂ ਉਹ ਛੁੱਟ ਗਿਆ। ਸਰਸਾ ਨਦੀ ਦੇ ਕੰਢੇ ਬੇਅੰਤ ਸਿੰਘ ਸ਼ਹੀਦ ਹੋਏ, ਆਪ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਆਪ ਜੀ ਦੇ ਮਾਤਾ ਜੀ ਵੀ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ, ਆਪ ਜੀ ਦੇ ਨਾਲ ਬਹੁਤ ਮਾੜੀ ਹੋਈ। ਸੱਚੇ ਪਾਤਸ਼ਾਹ, ਇਹਨਾਂ ਚੌਧਰੀਆਂ ਦੀਆਂ ਗੱਲਾਂ ਬਹੁਤ ਸਹਿਜ ਸੁਭਾਅ ਸੁਣੀ ਗਏ, ਇਹ ਫਿਰ ਆਪਣੇ ਦਿਲ ਦੇ ਵਲਵਲੇ ਕੱਢੀ ਗਏ। ਕਹਿਣ ਗਏ ਲੱਗੇ ਸੱਚੇ ਪਾਤਸ਼ਾਹ, ਚਲੋ ਜੋ ਕੁਝ ਵੀ ਹੋਇਆ ਉਸ ਨੂੰ ਭੁੱਲ ਜਾਓ। ਜਿਵੇਂ ਅੱਜ ਸਾਨੂੰ ਅੱਜ ਵੀ ਕਿਹਾ ਜਾਂਦਾ ਕਿ ਤੁਸੀਂ 84 ਦਾ ਜੋ ਨਸਲ ਕੁਲਸੀ ਸਿੱਖਾਂ ਦੀ ਹੋਈ ਉਹ ਭੁੱਲ ਜਾਓ ਜੀ, ਉਸ ਵੇਲੇ ਵੀ ਇਹਨਾਂ ਚੌਧਰੀਆਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੋ ਕੁਝ ਹੋਇਆ ਤੁਸੀਂ ਭੁੱਲ ਜਾਓ, ਤੇ ਜੇ ਤੁਸੀਂ ਸਾਨੂੰ ਕਹੋ ਤੇ ਅਸੀਂ ਸਰਹੰਦ ਦੇ ਸੂਬੇਦਾਰ ਵਜੀਦ ਖਾਂ ਔਰੰਗਜ਼ੇਬ ਨਾਲ ਤੁਹਾਡੀ ਸੁਲਾ ਸਫਾਈ ਕਰਾ ਦਿੰਦੇ ਹਾਂ, ਤੇ ਤੁਸੀਂ ਜਿਵੇਂ ਪਹਿਲੇ ਸਤਿਗੁਰੂ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ ਅਨੰਦਪੁਰ ਸਾਹਿਬ ਸਿੰਘਾਸਣ ਤੇ ਬੈਠ ਕੇ, ਇਸੇ ਹੀ ਤਰ੍ਹਾਂ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰੋ, ਇਹ ਜੰਗਾਂ ਯੁੱਧਾਂ ਵਾਲੀ ਜੋ ਬਿਰਤੀ ਹੈ ਨਾ ਇਹ ਛੱਡ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਸੇ ਨੇ ਕੋਈ ਹੋਰ ਗੱਲ ਤੇ ਨਹੀਂ ਕਰਨੀ? ਕਹਿਣ ਲੱਗੇ ਨਹੀਂ ਜੀ, ਜੋ ਸਾਡੇ ਵਲਵਲੇ ਸਨ ਅਸੀਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਚੌਧਰੀਓ ਰਾਜਨੀਤਿਕ ਲੋਕੋ, ਪਹਿਲੀ ਗੱਲ ਤਾਂ ਇਹ, ਸਾਡੇ ਸਾਹਿਬਜ਼ਾਦੇ, ਸਾਡੇ ਸਤਿਕਾਰਯੋਗ ਮਾਤਾ ਜੀ, ਸਾਡੇ ਪਿਤਾ ਜੀ, ਇਹਨਾਂ ਸਾਰਿਆਂ ਨੇ, ਸਾਡੇ ਸਾਹਿਬਜ਼ਾਦਿਆਂ ਤੇ ਸਾਡੇ ਸਤਿਕਾਰਯੋਗ ਮਾਤਾ ਜੀ ਨੇ ਪੰਥ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ ਹੈ, ਸਾਨੂੰ ਦੁੱਖ ਕੋਈ ਨਹੀਂ। ਅਸੀਂ ਖੁਸ਼ ਹਾਂ ਕਿ ਸਾਡੇ ਸਾਹਿਬਜ਼ਾਦਿਆਂ ਨੇ ਜਰਵਾਣਿਆਂ ਦੀ ਈਨ ਨਹੀਂ ਮੰਨੀ, ਧਰਮ ਨਹੀਂ ਛੱਡਿਆ, ਧਰਮ ਦੇ ਵਿੱਚ ਪਰਪੱਕ ਰਹਿ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਜੋ ਸਿੱਖ ਪੰਥ ਦੀ ਫਲਵਾੜੀ ਅਸੀਂ, ਖਾਲਸਾ ਪੰਥ ਦੀ ਫਲਵਾੜੀ ਅਸੀਂ ਲਾਈ ਆ ਨਾ, ਸਾਡੇ ਸਾਹਿਬਜ਼ਾਦਿਆਂ ਨੇ ਉਸ ਫਲਵਾੜੀ ਦੀਆਂ ਨੀਹਾਂ ਦੇ ਵਿੱਚ ਆਪਣਾ ਖੂਨ ਸਿੰਜਿਆ, ਤੇ ਉਸ ਖੂਨ ਦੀ ਬਦੌਲਤ ਰਹਿੰਦੀ ਦੁਨੀਆਂ ਤੱਕ ਇਸ ਖਾਲਸਾ ਪੰਥ ਦੀ ਫਲਵਾੜੀ ਨੂੰ ਕੋਈ ਵੀ ਸੁਕਾ ਨਹੀਂ ਸਕੇਗਾ, ਕੋਈ ਮੁਰਝਾ ਨਹੀਂ ਸਕੇਗਾ, ਇਸ ਕਰਕੇ ਸਾਨੂੰ ਕੋਈ ਦੁੱਖ ਨਹੀਂ। ਦੂਸਰਾ, ਜੋ ਤੁਸੀਂ ਸਮਝੌਤੇ ਦੀ ਗੱਲ ਕਰਦੇ ਹੋ, ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਨੇ ਬੜਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ, ਸਮਾਂ ਸੀਮਤ ਹੈ ਜੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਜੋ ਤੁਸੀਂ ਸਮਝੌਤੇ ਦੀ ਗੱਲ ਕਰਦੇ ਹੋ, ਜਦੋਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕਰਕੇ ਉੱਪਰ ਗਰਮ ਰੇਤਾ ਪਾ ਕਰਕੇ ਸ਼ਹੀਦ ਕੀਤਾ ਗਿਆ, ਤੁਸੀਂ ਉਦੋਂ ਸਮਝੌਤਾ ਕਿਉਂ ਨਾ ਕਰਵਾਇਆ? ਜਦੋਂ ਸਾਡੇ ਪਿਤਾ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ, ਤੁਸੀਂ ਉਦੋਂ ਜਾ ਕੇ ਸਮਝੌਤਾ ਕਰਵਾਉਂਦੇ ਹੋ? ਉਦੋਂ ਤੁਸੀਂ ਕਿੱਥੇ ਸੋ? ਜਦੋਂ ਕਈ ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ, ਸਾਡੇ ਸਿੰਘ ਭੁੱਖਣ ਪਹਾਣ ਭਾਣੇ ਲੜਾਈ ਕਰਦੇ ਰਹੇ, ਯੁੱਧ ਕਰਦੇ ਰਹੇ, ਅਨੇਕਾਂ ਸਿੰਘ ਸ਼ਹੀਦ ਹੋ ਗਏ ਭੁੱਖ ਤੋਂ, ਲੜਾਈ ਕਰਦਿਆਂ ਯੁੱਧ ਕਰਦਿਆਂ ਤੁਸੀਂ ਉਦੋਂ ਸਮਝੌਤਾ ਕਰਵਾਉਣ ਕਿਉਂ ਨਾ ਆਏ? ਜਦੋਂ 10 ਲੱਖ ਦਾ ਮੁਲਖਈਆ ਚਮਕੌਰ ਦੀ ਗੜੀ ਦੇ ਵਿੱਚ ਚੜ੍ਹਾਈ ਕਰਕੇ ਆ ਗਿਆ, 40 ਭੁੱਖਣ ਭਾਣੇ ਸਿੰਘਾਂ ਉੱਤੇ ਚੜ੍ਹਾਈ ਕੀਤੀ, ਸਾਡੇ ਸਿੰਘਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ, ਤੇ ਤੁਸੀਂ ਉਦੋਂ ਸਮਝੌਤਾ ਕਰਵਾਉਣ ਆਉਂਦੇ ਹੋ? ਉਦੋਂ ਤੁਸੀਂ ਕਿੱਥੇ ਸੋ? ਰਹੀ ਗੱਲ ਜੰਗਾਂ ਯੁੱਧਾਂ ਦੀ, ਪਹਿਲੀ ਗੱਲ ਤਾਂ ਇਹ ਕਿ ਨਾ ਅਸੀਂ ਅੱਜ ਤੱਕ ਤੇ ਨਾ ਗਾਂ ਕਿਸੇ ਤੇ ਅਸੀਂ ਚੜ੍ਹਾਈ ਕਰਕੇ ਨਹੀਂ ਜਾਵਾਂਗੇ, ਨਾ ਗਏ ਤੇ ਨਾ ਜਾਵਾਂਗੇ। ਪਰ ਜਦੋਂ ਕੋਈ ਜ਼ਾਲਮ ਸਾਡੇ ਤੇ ਚੜ ਕੇ ਆਉਂਦਾ, ਉਸ ਦਾ ਮੂੰਹ ਤੋੜਵਾ ਜਵਾਬ ਅਸੀਂ ਜ਼ਰੂਰ ਦੇਵਾਂਗੇ। ਤੇ ਦੂਸਰੀ ਗੱਲ, ਸਾਡੀ ਲੜਾਈ ਜਰ ਜੋਰੂ ਜ਼ਮੀਨ ਵਾਸਤੇ ਨਹੀਂ, ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ, ਤੇ ਜਾਂ ਜੋ ਜਾਬਰ ਬਾਦਸ਼ਾਹ ਪਰਜਾ ਉੱਪਰ ਜ਼ੁਲਮ ਕਰਦੇ ਉਹਨਾਂ ਦੇ ਖਿਲਾਫ ਲੜਦੇ ਆ। ਤੇ ਇੱਕ ਸਿੱਖ ਵਾਸਤੇ ਜਿੰਨਾ ਕਿਸੇ ਤੇ ਜ਼ੁਲਮ ਕਰਨਾ ਪਾਪ ਹੈ, ਉਸ ਤੋਂ ਵੱਡਾ ਪਾਪ ਹੈ ਕਿਸੇ ਦਾ ਜ਼ੁਲਮ ਸਹਿਣਾ। ਸਾਡੇ ਪਿਤਾ ਗੁਰਦੇਵ ਦਾ ਹੁਕਮ ਹੈ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਧਿਆਨ। ਨਾ ਤੇ ਕਿਸੇ ਨੂੰ ਭੈ ਦੇਣਾ, ਨਾ ਕਿਸੇ ਦਾ ਭੈ ਮੰਨਣਾ। ਇਸ ਕਰਕੇ ਇਹ ਜਬਰ ਤੇ ਜ਼ੁਲਮ ਦੇ ਖਿਲਾਫ ਜੋ ਸਾਡੀ ਲੜਾਈ ਹੈ ਨਾ, ਉਹ ਚੜ੍ਹਦੀ ਕਲਾ ਦੇ ਨਾਲ ਜਾਰੀ ਰਹੇਗੀ। ਫਿਰ ਇਹ ਚੌਧਰੀ ਰਾਜਨੀਤਿਕ ਪੰਚ ਸਰਪੰਚ ਕਹਿਣ ਲੱਗੇ, ਜੀ ਜੇ ਤੁਸੀਂ ਇਹ ਜੰਗ ਯੁੱਧ ਨਹੀਂ ਛੱਡਣੇ ਤੇ ਫਿਰ ਅਸੀਂ ਸਿੱਖੀ ਨਹੀਂ ਨਿਭਾ ਸਕਦੇ, ਫਿਰ ਅਸੀਂ ਤੁਹਾਡੇ ਸਿੱਖ ਨਹੀਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿਣ ਦੇ ਨਾਲ ਕੋਈ ਗੱਲ ਨਹੀਂ ਬਣਦੀ। ਜੇ ਤੁਸੀਂ ਸੱਚਮੁੱਚ ਹੀ ਸਿੱਖੀ ਨਹੀਂ ਨਿਭਾਉਣਾ ਚਾਹੁੰਦੇ, ਸਿੱਖੀ ਛੱਡਣੀ ਚਾਹੁੰਦੇ ਹੋ ਤੇ ਫਿਰ ਲਿਖ ਕੇ ਦੇ ਦਿਓ। ਉੱਥੇ ਫਿਰ ਇਹਨਾਂ ਚੌਧਰੀਆਂ ਪੰਚਾਂ ਸਰਪੰਚਾਂ ਨੇ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਇਹ ਫਿਰ ਵਿਦਾਵਾ ਲਿਖ ਕੇ ਸਾਰੇ ਚੌਧਰੀ ਵਾਪਸ ਮਾਝੇ ਵੱਲ ਨੂੰ ਆਪੋ ਆਪਣੇ ਘਰਾਂ ਨੂੰ ਜਦੋਂ ਤੁਰਦੇ ਹੈ, ਇੱਧਰ ਮਾਝੇ ਦੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਸੂਰਬੀਰ ਯੋਧਿਆਂ ਨੂੰ ਮਾਤਾ ਭਾਗ ਕੌਰ ਜੀ ਨੂੰ ਖਬਰ ਮਿਲਦੀ ਹੈ ਕਿ ਇਹਨਾਂ ਰਾਜਨੀਤਿਕ ਲੋਕਾਂ ਨੇ, ਇਹਨਾਂ ਚੌਧਰੀਆਂ, ਇਹਨਾਂ ਪੰਚਾਂ ਸਰਪੰਚਾਂ ਨੇ ਸਮੁੱਚੇ ਸਾਰੇ ਮਾਝੇ ਨੂੰ ਹੀ ਸਿੱਖੀ ਦੇ ਵਿੱਚੋਂ ਖਾਰਜ ਕਰਵਾ ਦਿੱਤਾ। ਇਹ ਤੇ ਸਾਰੇ ਮਾਝੇ ਦਾ ਹੀ ਸਿੱਖੀ ਤੋਂ ਬਦਾਵਾ ਲਿਖ ਕੇ ਦੇ ਆਏ। ਇਹਨਾਂ ਫਿਰ ਸਿੰਘਾਂ ਦੇ ਅੰਦਰ ਖੂਨ ਖੌਲਿਆ ਜੀ। ਮਾਤਾ ਭਾਗ ਕੌਰ ਜੀ ਨੇ ਅਗਵਾਈ ਕੀਤੀ, ਤਕਰੀਰ ਕੀਤੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਤੇ ਘਰ ਬਾਰ ਧੀਆਂ ਪੁੱਤਰ ਪਦਾਰਥ ਪਿਆਰੇ ਉਹ ਰਹਿਣ ਘਰੇ, ਜਿਨ੍ਹਾਂ ਨੂੰ ਸਿੱਖੀ ਪਿਆਰੀ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਨਾਲ ਪਿਆਰ ਹੈ ਉਹ ਮੇਰੇ ਨਾਲ ਚੱਲਣ। ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ ਫਿਰ ਬੇਅੰਤ ਗੁਰਸਿੱਖ ਭਾਈ ਮਹਾਂ ਸਿੰਘ, ਭਾਈ ਰਾਏ ਸਿੰਘ ਵਰਗੇ ਚੜ੍ਹਦੀ ਕਲਾ ਵਾਲੇ ਸਿੰਘ ਸੂਰਮੇ ਤਿਆਰ ਹੁੰਦੇ ਆ। ਉਧਰੋਂ ਇਹ ਚੌਧਰੀ ਆ ਜਾਂਦੇ ਆ ਰਾਮੇਆਣਾ ਨਗਰ ਤੋਂ, ਤੇ ਰਾਮੇਆਣਾ ਨਗਰ ਵਿਖੇ ਹੀ ਸੂਹੀਆ ਆਣ ਕੇ ਸੱਚੇ ਪਾਤਸ਼ਾਹ ਜੀ ਨੂੰ ਖਬਰ ਦਿੰਦਾ ਕਿ ਸਤਿਗੁਰੂ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਦੀ ਫੌਜ ਮਾਰੋ ਮਾਰ ਕਰਦੀ ਚੜ੍ਹਾਈ ਕਰਕੇ ਇਧਰ ਨੂੰ ਆਪਣੇ ਵੱਲ ਨੂੰ ਆ ਰਹੀ ਹੈ। ਸੱਚੇ ਪਾਤਸ਼ਾਹ ਜੀ ਇੱਥੋਂ ਚਾਲਾ ਪਾ ਦਿੰਦੇ ਆ ਕਿ ਕਿਸੇ ਯੋਗ ਜਗ੍ਹਾ ਤੇ ਜਿੱਥੇ ਯੁੱਧ ਲੜਿਆ ਜਾਵੇ ਉੱਥੇ ਜਾ ਕੇ ਪੜਾ ਕੀਤਾ ਜਾਵੇ। ਇਧਰੋਂ ਮਾਝੇ ਤੋਂ ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ ਬੇਅੰਤ ਸੂਰਮੇ ਚੱਲ ਪੈਂਦੇ ਹੈ, ਉਧਰੋਂ ਵਜੀਦ ਖਾਨ ਦੀ ਫੌਜ ਵੀ ਚੜ੍ਹਾਈ ਕਰਕੇ ਆ ਰਹੀ ਹੈ। ਸੱਚੇ ਪਾਤਸ਼ਾਹ ਜੀ ਖਿਦਰਾਣੇ ਦੀ ਢਾਬ ਜਿੱਥੇ ਥੋੜਾ ਜਿਹਾ ਪਾਣੀ ਇਕੱਤਰ ਸੀ ਉੱਥੇ ਜਾ ਕਰਕੇ ਪੜਾ ਕਰਦੇ ਆ, ਜਿੱਥੇ ਅੱਜ ਕੱਲ ਗੁਰਦੁਆਰਾ ਟਿੱਬੀ ਸਾਹਿਬ ਹੈ। ਸੱਚੇ ਪਾਤਸ਼ਾਹ ਜੀ ਆਪ ਉੱਥੇ ਸੁਭਾਏਮਾਨ ਹੋ ਜਾਂਦੇ ਹੈ, ਗੁਰਸਿੱਖ ਜੋ ਨਾਲ ਸਨ ਉੱਥੇ ਬੈਠ ਜਾਂਦੇ ਹੈ। ਇਧਰੋਂ ਫਿਰ ਮਾਝੇ ਦੇ ਸਿੰਘ ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ ਚੱਲਦੇ ਚੱਲਦੇ ਪਤਾ ਕਰਦੇ ਇਹ ਵੀ ਖਿਦਰਾਣੇ ਦੀ ਢਾਬ ਤੇ ਪਹੁੰਚ ਜਾਂਦੇ ਹੈ। ਇਹ ਫਿਰ ਦੂਸਰੇ ਪਾਸੇ ਨੀਵੀਂ ਜਗ੍ਹਾ ਜਿੱਥੇ ਝਾੜੀਆਂ ਸਨ, ਮਲੇ ਆਦਿਕ ਸਨ, ਉੱਥੇ ਟਿਕਾਣਾ ਕਰਦੇ ਹੈ। ਉਹਨਾਂ ਦੇ ਉੱਪਰ ਫਿਰ ਆਪਣੀਆਂ ਚਾਦਰਾਂ, ਬਸਤਰ, ਕਛਹਿਰੇ, ਜੋ ਵੀ ਕੱਪੜਾ ਸੀ ਖਲਾਰ ਕੇ ਝਾੜੀਆਂ ਉੱਪਰ ਪਾ ਕੇ ਇਸ ਤਰ੍ਹਾਂ ਦਾ ਭਰਮ ਭੁਲੇਖਾ ਪੈਦਾ ਕਰਦੇ ਕਿ ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫੌਜ ਇੱਥੇ ਉਤਰੀ ਹੋਵੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਵੇ। ਉਧਰ ਤੀਸਰਾ ਸਰਹੰਦ ਦਾ ਸੂਬੇਦਾਰ ਵਜੀਦ ਖਾਨ ਫੌਜ ਲੈ ਕੇ ਉੱਥੇ ਪਹੁੰਚ ਜਾਂਦਾ। ਇਹ ਕੋਟਕਪੁਰੇ ਤੋਂ ਕਪੂਰੇ ਨੂੰ ਨਾਲ ਲੈ ਕੇ ਚੱਲਦਾ, ਕਿਉਂਕਿ ਕਪੂਰਾ ਉਸ ਇਲਾਕੇ ਦਾ ਚੌਧਰੀ ਸੀ ਤੇ ਭੇਤੀ ਵੀ ਸੀ। ਇੱਥੇ ਫਿਰ ਜਦੋਂ ਵਜੀਦ ਖਾਨ ਦੀ ਫੌਜ ਪਹੁੰਚਦੀ ਹੈ, ਸਿੰਘ ਸੂਰਮੇ ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ ਛਾਤੀਆਂ ਡਾਹ ਕੇ ਅੱਗੇ ਹੋ ਕੇ ਜੂਝਦੇ ਹੈ ਜੀ। ਇੱਧਰ ਜਦੋਂ ਫੌਜ ਪਹੁੰਚਦੀ ਹੈ ਨਾ ਵਜੀਦ ਖਾਨ ਦੀ, ਤੇ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫੌਜ ਆ ਗਈ ਹੈ, ਤੇ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਿੰਘੋ ਜੇ ਵਜੀਦੇ ਦੀ ਫੌਜ ਆ ਗਈ ਹੈ ਨਾ, ਤੇ ਇਹਨਾਂ ਦਾ ਟਾਕਰਾ ਕਰਨ ਵਾਲੇ ਸਿੰਘ ਸੂਰਮੇ ਵੀ ਅੱਗੇ ਆਣ ਕੇ ਬੈਠ ਗਏ ਆ। ਇੱਥੇ ਫਿਰ ਲਹੂ ਡੋਲ ਵੀ ਲੜਾਈ ਹੁੰਦੀ ਹੈ ਜੀ। ਜਾਨਾ ਹੋਲ ਕੇ ਆਪਣੇ ਖੂਨ ਦਾ ਆਖਰੀ ਕਤਰਾ ਵਹਿਣ ਤੱਕ ਇਹ ਸਿੰਘ ਸੂਰਮੇ ਲੜਾਈ ਯੁੱਧ ਕਰਦੇ ਹੈ ਜੀ। ਟਿੱਬੀ ਸਾਹਿਬ ਤੋਂ ਸੱਚੇ ਪਾਤਸ਼ਾਹ ਤੀਰਾਂ ਦੀ ਵਰਖਾ ਕਰਦੇ ਹੈ। ਇੱਕ ਇੱਕ ਤੀਰ ਕਈ ਕਈ ਦੁਸ਼ਮਣਾਂ ਦੀ ਫੌਜ ਨੂੰ ਵਿੰਨਦਾ ਜਾਂਦਾ ਹੈ। ਜਦੋਂ ਬਹੁਤ ਸਾਰੀ ਫੌਜ ਵਜੀਦ ਖਾਂ ਦੀ ਮਰ ਗਈ, ਵੱਡਾ ਕੱਟੀ ਕਰ ਦਿੱਤੀ ਸਿੰਘਾਂ ਨੇ, ਓੜਕ ਨੂੰ ਇਹ ਸਿੰਘ ਸੂਰਮੇ ਵੀ ਕੁਝ ਜ਼ਖਮੀ ਹੋ ਜਾਂਦੇ ਹੈ, ਕੁਝ ਸ਼ਹਾਦਤ ਪ੍ਰਾਪਤ ਕਰ ਜਾਂਦੇ ਆ। ਤੇ ਜਿਹੜੀ ਥੋੜੀ ਜਿਹੀ ਬਹੁਤ ਫੌਜ ਵਜੀਦੇ ਦੀ ਬਚਦੀ ਹੈ, ਵਜੀਦਾ ਕਪੂਰੇ ਨੂੰ ਕਹਿੰਦਾ ਬਹੁਤੀ ਫੌਜ ਤੇ ਮਾਰੀ ਗਈ, ਜਿਹੜੀ ਥੋੜੀ ਬਚੀ ਹੈ ਇਹ ਹੁਣ ਪਿਆਸ ਨਾਲ ਮਰਦੀ ਜਾਂਦੀ ਹੈ, ਪਾਣੀ ਕਿਤਿਓਂ ਲੱਭੀਏ। ਕਪੂਰਾ ਫਿਰ ਅੰਦਰੋਂ ਗੁਰੂ ਜੀ ਦਾ ਪੱਖ ਰੱਖਦਾ ਹੋਇਆ ਕਹਿੰਦਾ ਸੂਬੇਦਾਰ, ਜੇ ਅੱਗੇ ਜਾਵਾਂਗੇ ਪਾਣੀ 30 ਕੋਹ ਤੇ ਹੈ, ਜੇ ਪਿੱਛੇ ਮੁੜਾਂਗੇ ਤੇ ਪਾਣੀ 10 ਕੋਹ ਤੇ ਹੈ। ਵਜੀਦਾ ਕਹਿੰਦਾ ਮੈਂ ਵਾਪਸ ਨਹੀਂ ਮੁੜਨਾ, ਗੁਰੂ ਗੋਬਿੰਦ ਸਿੰਘ ਨੂੰ ਜਾਂ ਸ਼ਹੀਦ ਕਰਕੇ ਤੇ ਜਾਂ ਜਿਉਂਦਾ ਫੜ ਕੇ ਲੈ ਕੇ ਜਾਣਾ। ਉੱਥੇ ਫਿਰ ਕਪੂਰਾ ਕਹਿੰਦਾ ਵਜੀਦ ਖਾਂ, ਤੁਸੀਂ 7-8 ਮਹੀਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜ, ਗੁਰੂ ਨੂੰ ਤੁਸੀਂ ਫੜ ਨਾ ਸਕੇ, ਸਰਹੰਦ ਤੇ ਆਹਮੋ ਸਾਹਮਣਾ ਟਾਕਰਾ ਹੋਇਆ ਤੁਸੀਂ ਤਾਂ ਨਾ ਫੜ ਸਕੇ, 10 ਲੱਖ ਦੀ ਫੌਜ ਚੜ ਕੇ ਚਮਕੌਰ ਦੀ ਗੜੀ ਤੇ ਤੁਸੀਂ ਗਏ ਉਦੋਂ ਨਾ ਫੜ ਸਕੇ, ਤੇਰੀ ਥੋੜੀ ਜਿਹੀ ਫੌਜ ਇੱਥੇ ਤੂੰ ਸੋਚ ਤੂੰ ਗੁਰੂ ਗੋਬਿੰਦ ਸਿੰਘ ਨੂੰ ਫੜ ਸਕਦਾ, ਤੇਰੇ ਵਿੱਚ ਸ਼ਕਤੀ ਹੈ, ਇਸ ਕਰਕੇ ਮੇਰੀ ਸਲਾਹ ਹੈ ਕਿ ਜਿਹੜੀ ਫੌਜ ਬਚੀ ਹੈ ਪਾਣੀ ਦਾ ਪ੍ਰਬੰਧ ਕਰ, ਪਿੱਛੇ ਮੋੜ ਤੇ ਇਸ ਨੂੰ ਪਾਣੀ ਪਿਆ ਕੇ ਤੇ ਬਚਾ ਲੈ। ਇਸ ਦੇ ਫਿਰ ਸੈਨਾਪਤੀ ਸਨ ਸ਼ਮਸ਼ ਖਾਂ ਕਾਜੀ ਰੁਸਮਤ ਖਾਂ, ਉਹਨਾਂ ਨੇ ਵੀ ਸਲਾਹ ਦਿੱਤੀ ਵਜੀਦੇ ਨੂੰ ਕਿ ਜਿਹੜੀ ਫੌਜ ਬਚੀ ਹੈ ਨਾ ਉਹਨੂੰ ਪਾਣੀ ਪਿਆ ਕੇ ਬਚਾ ਲਈਏ। ਇੱਥੋਂ ਫਿਰ ਵਜੀਦਾ ਵਾਪਸ ਮੁੜ ਪੈਂਦਾ ਸੱਚੇ ਪਾਤਸ਼ਾਹ ਟਿੱਬੀ ਸਾਹਿਬ ਦੇ ਅਸਥਾਨ ਤੋਂ ਉਤਰ ਕੇ, ਫਿਰ ਜਿੱਥੇ ਜੰਗ ਹੋਇਆ ਯੁੱਧ ਹੋਇਆ ਉੱਥੇ ਆਉਂਦੇ ਆ ਜੀ। ਕੱਲੇ ਕੱਲੇ ਸਿੰਘ ਦਾ ਸੱਚੇ ਪਾਤਸ਼ਾਹ ਜੀ ਸੀਸ ਚੁੱਕਦੇ ਆ, ਗੋਦ ਵਿੱਚ ਰੱਖਦੇ ਆ, ਆਪਣੇ ਪੱਲੇ ਨਾਲ ਸਾਫ ਕਰਦੇ ਆ। ਜਿਹੜਾ ਸਿੰਘ 5 ਕਦਮ ਅੱਗੇ ਵੱਧ ਕੇ ਲੜਿਆ ਜੰਗ ਦੇ ਵਿੱਚ ਉਸ ਨੂੰ ਕਹਿੰਦੇ ਮੇਰਾ 5000 ਸਿੰਘ ਹੈ। ਜੇ ਕੋਈ 10 ਕਦਮ ਅੱਗੇ ਵੱਧ ਕੇ ਜਾਨ ਹੂਲ ਕੇ ਲੜਿਆ ਸ਼ਹਾਦਤ ਪ੍ਰਾਪਤ ਕੀਤੀ ਉਹਨੂੰ ਕਹਿੰਦੇ ਮੇਰਾ 10000, ਮੇਰਾ 20000, ਮੇਰਾ 30000। ਇਸ ਤਰ੍ਹਾਂ ਸੱਚੇ ਪਾਤਸ਼ਾਹ ਖੁਸ਼ੀ ਦੇ ਘਰ ਵਿੱਚ ਆ ਕਰਕੇ ਆਪਣੇ ਸਿੰਘਾਂ ਨੂੰ ਵਰ ਦਿੰਦੇ ਆ। ਓੜਕ ਨੂੰ ਭਾਈ ਮਾਹ ਸਿੰਘ ਜੀ ਜੋ ਅਜੇ ਸਹਿ ਕਰੇ ਸਨ ਉਹਨਾਂ ਦੇ ਕੋਲ ਪਹੁੰਚਦੇ ਹੈ, ਉਹਨਾਂ ਦਾ ਸੀਸ ਗੋਦ ਵਿੱਚ ਲੈ ਕੇ ਪੱਲੇ ਨਾਲ ਪੂੰਝਦੇ ਹੈ, ਮੁੱਖ ਤੋਂ ਖੂਨ ਸਾਫ਼ ਕਰਦੇ ਹੈ, ਮਿੱਟੀ ਲੱਗੀ ਹੈ ਮਿੱਟੀ ਸਾਫ਼ ਕਰਦੇ ਆ ਪੁੱਤਰਾਂ ਵਾਂਗ ਭਾਈ ਮਾਹ ਸਿੰਘ ਦਾ। ਸੱਚੇ ਪਾਤਸ਼ਾਹ ਵੇਖਦੇ ਸਵਾਸ ਚੱਲ ਰਹੇ ਆ, ਸੱਚੇ ਪਾਤਸ਼ਾਹ ਜੀ ਨੇ ਜਲ ਮੰਗਾ ਕੇ ਕੁਝ ਜਲ ਛਕਾਇਆ, ਭਾਈ ਮਾਹ ਸਿੰਘ ਨੂੰ ਹੋਸ਼ ਆਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਹਿਣ ਲੱਗੇ ਭਾਈ ਮਾਹ ਸਿੰਘ ਅਸੀਂ ਤੁਹਾਡੀ ਕੁਰਬਾਨੀ ਤੇ ਬਹੁਤ ਖੁਸ਼ ਹਾਂ, ਤੁਸੀਂ ਬਹੁਤ ਜਾਨ ਹੂਲ ਕੇ ਲੜੇ ਹੋ, ਵਜੀਦੇ ਦੀ ਫੌਜ ਦੇ ਦੰਦ ਖੱਟੇ ਕਰ ਦਿੱਤੇ, ਜੋ ਮੰਗੇ ਅਸੀਂ ਤੈਨੂੰ ਦਈਏ, ਜੇ ਕਹੇ ਤੇਰੀ ਉਮਰਾਂ ਵੱਡੀ ਕਰ ਦਈਏ, ਜੇ ਕਹੇ ਰਾਜ ਭਾਗ ਦੀਆਂ ਬਖਸ਼ਿਸ਼ਾਂ ਕਰ ਦਈਏ, ਮੁਕਤੀ ਦਾ ਦਾਨ ਦੇ ਦਈਏ। ਉਸ ਵੇਲੇ ਫਿਰ ਭਾਈ ਮਾਹ ਸਿੰਘ ਜੀ ਕਹਿਣ ਲੱਗਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਸੱਚੇ ਪਾਤਸ਼ਾਹ, ਸੋ ਤਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖ ਸਤੇਤੇ, ਤੁਹਾਡੇ ਸਪੁੱਤਰ ਹੈ ਜਿਹੜਾ ਰਾਮੇ ਆਣੇ ਦੀ ਧਰਤੀ ਤੇ ਬਦਾਵਾ ਲਿਖ ਕੇ ਦਿੱਤਾ ਮਾਝੇ ਦੇ ਚੌਧਰੀਆਂ ਨੇ, ਉਹ ਪਾੜ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਾਹ ਸਿੰਘ ਬਦਾਵਾ ਤੁਸੀਂ ਤੇ ਦਿੱਤਾ ਹੀ ਨਹੀਂ, ਬਦਾਵਾ ਤੇ ਉਹਨਾਂ ਰਾਜਨੀਤਿਕ ਲੋਕਾਂ ਨੇ, ਉਹਨਾਂ ਚੌਧਰੀਆਂ ਉਹਨਾਂ ਪੰਚਾਂ ਸਰਪੰਚਾਂ ਨੇ ਦਿੱਤਾ, ਤੂੰ ਆਪਣੇ ਵਾਸਤੇ ਕੁਝ ਮੰਗ। ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾਹ, ਮਾਝੇ ਦੀ ਟੁੱਟੀ ਗੰਢ ਲਓ। ਉਸ ਵੇਲੇ ਫਿਰ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸੱਚੇ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਕੇ ਸਿੱਖ ਤੇ ਧੰਨ ਗੁਰੂ ਦੀ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਕਈ ਵਾਰਾਂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਕਹਿਣ ਲੱਗੇ ਭਾਈ ਮਹਾਂ ਸਿੰਘ ਸੱਚ ਮੁੱਚ ਗੁਰੂ ਦੇ ਸਿੱਖ ਪਰ ਉਪਕਾਰੀ ਹੁੰਦੇ ਹਨ ਤੁਸੀਂ ਸੱਚ ਪੁੱਜ ਮਾਝੇ ਦੀ ਟੁੱਟੀ ਗੰਢ ਲਈ ਉੱਥੇ ਫਿਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਮਹਾਂ ਸਿੰਘ ਜੇ ਕਹੇ ਤਾਂ ਚਰੰਜੀ ਵੀ ਕਰ ਜਾਈਏ ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾਹ ਗਿਣਤੀ ਦੇ ਸਵਾਸ ਰਹਿ ਗਏ ਆਪ ਜੀ ਕਿਰਪਾ ਕਰੋ ਸੱਚ ਖੰਡ ਦੇ ਵਿੱਚ ਟਿਕਾਣਾ ਮਿਲ ਜਾਵੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਹਾਂ ਸਿੰਘ ਜਿੰਨੇ ਸਿੰਘ ਸ਼ਹੀਦ ਹੋਏ ਅਸੀਂ ਸਾਰਿਆਂ ਨੂੰ ਮੁਕਤੀ ਦਾ ਦਾਨ ਦਿੱਤਾ ਤੇ ਤੁਹਾਨੂੰ ਹੀ ਨਹੀਂ ਦਿੱਤਾ ਅਬ ਖਿਦਰਾਣਾ ਕਹੇ ਨਾ ਕੋਏ ਅਬ ਤੇ ਨਾਮ ਮੁਕਤ ਸਰ ਹੋਏ ਅੱਜ ਤੋਂ ਬਾਅਦ ਇੱਥੇ ਮੁਕਤੀ ਦਾ ਸਰੋਵਰ ਲੱਗੇਗਾ ਜੋ ਤੁਸੀਂ ਤੇ ਮੁਕਤ ਹੋਏ ਹੋ ਤੁਹਾਡੇ ਤੋਂ ਬਾਅਦ ਵੀ ਰਹਿੰਦੀ ਦੁਨੀਆਂ ਤੱਕ ਜੋ ਜੋ ਵੀ ਮਾਈ ਭਾਈ ਗੁਰਸਿੱਖ ਇੱਥੇ ਆਵੇਗਾ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ ਸ਼ਹੀਦ ਸਿੰਘਾਂ ਨੂੰ ਯਾਦ ਕਰੇਗਾ ਬਾਣੀ ਪੜੇਗਾ ਉਹਨੂੰ ਵੀ ਮੁਕਤੀ ਦਾ ਦਾਨ ਮਿਲੇਗਾ ਤੇ ਆਪਣੇ ਸਿੰਘਾਂ ਨਾਲ ਪਿਆਰ ਕਿੰਨਾ ਕਰਦੇ ਸਨ ਸੱਚੇ ਪਾਤਸ਼ਾਹ ਪ੍ਰਤੱਖ ਹੈ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਸੱਚੇ ਪਾਤਸ਼ਾਹ ਨਿਕਲਦੇ ਤਾੜੀ ਮਾਰ ਕੇ ਨਿਕਲ ਜਾਂਦੇ ਸਾਹਿਬਜ਼ਾਦਿਆਂ ਦੇ ਸਰੀਰ ਤੇ ਕੱਪੜਾ ਤੱਕ ਨਾ ਆਪ ਪਾਉਂਦੇ ਨਾ ਭਾਈ ਦਇਆ ਸਿੰਘ ਨੂੰ ਪਾਉਣ ਦਿੰਦੇ ਪਰ ਇੱਥੇ ਸੱਚੇ ਪਾਤਸ਼ਾਹ ਜੀ ਨੇ ਚਿਖਾ ਤਿਆਰ ਕਰਵਾਈ ਸਾਰੇ ਸਿੰਘਾਂ ਦਾ ਸਰੀਰ ਉੱਪਰ ਰੱਖਿਆ ਮਾਤਾ ਭਾਗ ਕੌਰ ਜੀ ਦੀ ਮਲਮ ਕੱਟੀ ਕੀਤੀ ਉਹ ਬਚ ਗਏ ਜੀ ਸੱਚੇ ਪਾਤਸ਼ਾਹ ਜੀ ਨੇ ਆਪ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸਾ ਸੋਧਿਆ ਜੀ ਅਰਦਾਸਾ ਸੋਧ ਕੇ ਤੇ ਆਪਣੇ ਹੱਥੀਂ ਫਿਰ ਝੰਡਾ ਪ੍ਰਚੰਡ ਕੀਤਾ ਜੀ ਚਿਖਾ ਨੂੰ ਤੇ ਕੋਲ ਬਹਿ ਕੇ ਖੁਦ ਖੁਦਾ ਰੱਬ ਪ੍ਰਤੱਖ ਸਰਗੁਣ ਸਰੂਪ ਪਰਮੇਸ਼ਰ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਨਾਲ ਪਿਆਰ ਕਿੰਨਾ ਕਰਦੇ ਤੇ ਕੋਲ ਬਹਿ ਕੇ ਬਲਦੀ ਚਿਖਾ ਦੇ ਤੇ ਸੱਚੇ ਪਾਤਸ਼ਾਹ ਜੀ ਫਿਰ ਬਾਣੀ ਪੜ ਰਹੇ ਆ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ ਸੰਗਤ ਜੀ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਖਸ਼ਿੰਦ ਹਨ ਕਿਰਪਾਲੂ ਹਨ ਦਿਆਲੂ ਹਨ ਅਸਲ ਦੇ ਵਿੱਚ ਸਿੱਖ ਦੇ ਢਹਿਣ ਵਿੱਚ ਦੇਰੀ ਹੋ ਜਾਂਦੀ ਹੈ ਗੁਰੂ ਦੇ ਬਖਸ਼ਣ ਵਿੱਚ ਦੇਰੀ ਨਹੀਂ ਹੁੰਦੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਹੀਂ ਸੀ ਬਖਸ਼ਿਆ ਅੱਜ ਵੀ ਜਿਹੜੇ ਅਸੀਂ ਸਿੱਖੀ ਤੋਂ ਬੇਮੁੱਖ ਹੋਏ ਹਾਂ ਪਤਤ ਹੋਏ ਹਾਂ ਭਾਵੇਂ ਨਸ਼ਿਆਂ ਦੀ ਗਲਤਾਨ ਦੇ ਵਿੱਚ ਫਸੇ ਹੋਏ ਨਾ ਸੱਚ ਜਾਣਿਓ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਵੀ ਆਪਣੇ ਖਾਲਸੇ ਨੂੰ ਆਪਣੇ ਸਿੱਖਾਂ ਨੂੰ ਬਾਹਾਂ ਉਲਾਰ ਕੇ ਉਡੀਕ ਰਿਹਾ ਕਿ ਕਦੋਂ ਆਉਣ ਤੇ ਕਦੋਂ ਮੈਂ ਆਪਣੇ ਪੁੱਤਰਾਂ ਨੂੰ ਬਖਸ਼ਾਂ ਲੋੜ ਹੈ ਸਾਡੇ ਟਹਿਣ ਦੀ ਤੇ ਗੁਰੂ ਇੰਨਾ ਬਖਸ਼ਿੰਦ ਹੈ ਲੰਮੀ ਚੌੜੀ ਘਾਲਣਾ ਘਾਲਣ ਤੋਂ ਬਾਅਦ 12 ਸਾਲ ਤੋਂ ਬਾਅਦ ਇੱਕ ਦਿਨ ਜਦੋਂ ਥੋੜਾ ਜਿਹਾ ਸੇਵਾ ਦੇ ਵਿੱਚ ਲੇਟ ਆਏ ਸਨ ਨਾ ਬਾਬਾ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਸੀ ਪੁਰਖਾ ਅੱਜ ਲੇਟ ਕਿਉਂ ਕਹਿਣ ਲੱਗੇ ਸਤਿਗੁਰੂ ਅੱਜ ਮੈਂ ਡਿੱਗ ਪਿਆ ਸਾਂ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਪੁਰਖਾ ਅਸੀਂ ਬੜੇ ਚਿਰ ਦੇ ਉਡੀਕ ਰਹੇ ਸਾਂ ਤੂੰ ਡਿੱਗੇ ਤੇ ਤੈਨੂੰ ਚੁੱਕ ਕੇ ਗੁਰਤਾ ਗੱਦੀ ਦੇ ਤਖ਼ਤ ਤੇ ਬਿਠਾਈਏ ਗੁਰੂ ਇੰਨਾ ਬਖਸ਼ਿੰਦ ਹੈ ਜੇ ਭਾਈ ਜੋਗਾ ਸਿੰਘ ਭੁੱਲ ਕੇ ਵੇਸਵਾ ਦੇ ਦੁਆਰੇ ਵੱਲ ਨੂੰ ਕਦਮ ਪੁੱਟਦਾ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਅੱਗੇ ਖਲੋ ਕਰਕੇ ਆਪਣੇ ਸਿੱਖ ਨੂੰ ਮਾੜੇ ਕਰਮ ਤੋਂ ਬਚਾਉਂਦੇ ਗੁਰੂ ਇੰਨਾ ਸਮਰੱਥ ਹੈ ਇੰਨਾ ਬਖਸ਼ਿੰਦ ਹੈ ਇਸ ਕਰਕੇ ਆਓ ਅੱਜ ਟੁੱਟੀ ਗੰਢੀ ਦਿਵਸ ਦੇ ਪ੍ਰਣ ਕਰੀਏ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਧੰਤਾ ਦੇ ਯੋਗ ਹੈ ਨਹੀਂ ਤੇ ਹਰ ਐਤਵਾਰ ਬੁੱਧਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਉੱਥੇ ਨਾਲ ਦੀ ਨਾਲ ਇੱਕ ਸਪੈਸ਼ਲ ਅੰਮ੍ਰਿਤ ਸੰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 27 ਜਨਵਰੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਰੱਖਿਆ ਗਿਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਾ ਸਵੇਰੇ 9 ਵਜੇ ਹੋਣਾ, ਕਕਾਰ ਵੀ ਫਰੀ ਦਿੱਤੇ ਜਾਣੇ। ਆਓ ਪ੍ਰਣ ਕਰੀਏ, ਜਿਹੜੇ ਵੀਰ ਭਰਾ ਬਜ਼ੁਰਗ ਮਾਤਾਵਾਂ ਭੈਣਾਂ ਜਿਨ੍ਹਾਂ ਨੇ ਹਲੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਆਓ ਗੁਰੂ ਵਾਲੇ ਬਣੀਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਪਾਂ ਵੀ ਆਪਣੀਆਂ ਭੁੱਲਾਂ ਬਖਸ਼ਾ ਲਈਏ। ਹੁਣ ਆਓ ਸੰਗਤ ਜੀ, ਜੋ ਅੰਮ੍ਰਿਤ ਵੇਲੇ ਸਾਨੂੰ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੇ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਕਮਲਾਂ ਦਾ ਧਿਆਨ ਧਰ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਭਗਤ ਰਵਿਦਾਸ ਜੀ ਕੀ।
ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਗ ਰਾਗ ਧਨਾਸਰੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਕਾਲ ਪੁਰਖ ਪਰਿਪੂਰਨ ਪਰਮਾਤਮਾ ਇੱਕ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ, ਸਜਾਤੀ ਵਿਜਾਤੀ ਸਵੈਗਤ, ਤਿੰਨਾਂ ਭੇਦਾਂ ਤੋਂ ਰਹਿਤ ਹੈ। ਐਸੇ ਮਹਾਨ ਸਤਿਗੁਰੂ ਦੀ, ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਨਾਲ ਹੁੰਦੀ ਹੈ।
ਹਮ ਸਾਰ ਦੀਨ ਦਇਆਲ ਨਾ ਤੁਮ ਸਾਰ,
ਇਸ ਸ਼ਬਦ ਦੀ ਉਥਾਨ ਕਾ ਜੋ ਸੰਪਰਦਾਇ ਮਹਾਂਪੁਰਖਾਂ ਨੇ ਕੀਤੀ ਹੈ ਕਿ ਭਗਤ ਰਵਿਦਾਸ ਜੀ ਜੋ ਨਿਤਾ ਪ੍ਰਤੀ ਸਵਾਸ ਸਵਾਸ ਹਰ ਵੇਲੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਜੁੜੇ ਰਹਿੰਦੇ ਸਨ, ਇੱਕ ਦਿਨ ਇਹਨਾਂ ਦੀ ਭਗਤੀ ਤੋਂ ਖੁਸ਼ ਹੋ ਕਰਕੇ ਅਕਾਲ ਪੁਰਖ ਪਰਮੇਸ਼ਰ ਨੇ ਸਰਗੁਣ ਸਰੂਪ ਧਾਰ ਕੇ ਪ੍ਰਤੱਖ ਦਰਸ਼ਨ ਦਿੱਤੇ। ਭਗਤ ਰਵਿਦਾਸ ਜੀ ਨੂੰ ਪ੍ਰਤੱਖ ਦਰਸ਼ਨ ਦੇ ਦਿੱਤੇ, ਪਰ ਆਪਣੇ ਭਗਤ ਦੀ ਪ੍ਰੀਖਿਆ ਲੈਣ ਵਾਸਤੇ ਕੋਈ ਬੋਲ ਨਾ ਬੋਲਣ। ਭਗਤ ਰਵਿਦਾਸ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਬੁਲਾਇਆ, ਪਰ ਪਰਮੇਸ਼ਰ ਜੀ ਬੋਲਦੇ ਨਹੀਂ। ਉਸ ਵੇਲੇ ਫਿਰ ਬੇਬਲ ਹੋ ਕਰਕੇ ਹਿਰਦੇ ਦੀ ਤੜਪ ਦੇ ਨਾਲ ਭਗਤ ਰਵਿਦਾਸ ਜੀ ਪੁੱਛਦੇ ਕਿ ਪਰਮੇਸ਼ਰ ਜੀ, ਕਾਰਨ ਕਵਨ ਅਬੋਲ, ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ? ਤੇ ਇਸ ਸਮੁੱਚੇ ਸ਼ਬਦ ਦੇ ਵਿੱਚ ਫਿਰ ਬੇਨਤੀਆਂ ਹੀ ਕਰੀ ਜਾਂਦੇ ਹੈ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਜੇ ਤੁਸੀਂ ਪ੍ਰਤੱਖ ਦਰਸ਼ਨ ਦਿੱਤੇ ਤੇ ਫਿਰ ਮੇਰੇ ਨਾਲ ਬਚਨ ਬਿਲਾਸ ਵੀ ਕਰੋ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਕੇ ਸੱਚੇ ਪਾਤਸ਼ਾਹ ਮੇਰੇ ਵਰਗਾ ਸਰ ਤੋਂ ਸਦਰਸ਼ ਦੀਨ ਗਰੀਬ ਕੋਈ ਨਹੀਂ ਤੇ ਆਪ ਜੀ ਦੇ ਸਦਰਸ਼ ਦਇਆਲੂ ਕੋਈ ਨਹੀਂ।
ਅਬ ਪਤਿਆਰ ਕਿਆ ਕੀਜੈ,
ਇਸ ਲਈ ਹੋਰ ਮੇਰੇ ਨਿਮਾਣੇ ਨਿਤਾਣੇ ਦਾ ਪ੍ਰਤਾਵਾ ਕਿਉਂ ਕਰ ਰਹੇ ਹੋ, ਪ੍ਰੀਖਿਆ ਕਿਉਂ ਕਰ ਰਹੇ ਹੋ?
ਬਚਨੀ ਤੋਰ ਮੋਰ ਮਨ ਮਨ,
ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾ ਆਪ ਜੀ ਦੀ ਬਾਣੀ ਉਪਰ ਮੈਂ ਮਨ ਬਾਣੀ ਸਰੀਰ ਕਰਕੇ ਮੇਰਾ ਮਨ ਮੰਨਦਾ ਹੈ।
ਜਨ ਕਉ ਪੂਰਨ
ਇਸ ਲਈ ਆਪ ਜੀ ਕਿਰਪਾ ਕਰੋ, ਜਨ ਕਹੋ ਮੈਨੂੰ ਦਾਸ ਨੂੰ ਪੂਰਨ ਦੀਜੈ, ਬ੍ਰਹਮ ਗਿਆਨ ਦੀ ਦਾਤ ਦੇਣਾ ਕਰੋ।
ਹਉ ਬਲ ਬਲ ਜਾਓ ਰਮਈਆ ਕਾਰਨੇ,
ਹੇ ਘਟ ਘਟ ਦੇ ਵਿੱਚ ਜਰੇ ਜਰੇ ਦੇ ਵਿੱਚ ਰਮੇ ਹੋਏ ਰਮਈਆ ਰਾਮ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਮੈਂ ਆਪ ਜੀ ਦੇ ਉਪਰੋਂ ਵਾਰਨੇ ਬਲਹਾਰਨੇ ਜਾਂਦਾ ਹਾਂ।
ਕਾਰਨ ਕਵਨ ਅਬੋਲ,
ਪਰ ਸੱਚੇ ਪਾਤਸ਼ਾਹ ਮੇਰੇ ਕੋਲੋਂ ਕੀ ਭੁੱਲ ਹੋ ਗਈ, ਕੀ ਗਲਤੀ ਹੋ ਗਈ, ਕਿਸ ਕਾਰਨ ਦੇ ਵਾਸਤੇ ਆਪ ਜੀ ਅਬੋਲ ਮੇਰੇ ਨਾਲ ਬਚਨ ਨਹੀਂ ਕਰਦੇ? ਵਿਸ਼ਰਾਮ ਦੇ ਕਰਕੇ ਅੱਗੇ ਫਰਮਾਉਂਦੇ ਹਨ,
ਬਹੁਤ ਜਨਮ ਵਿਛੜੇ ਥੇ ਮਾਧੋ,
ਹੇ ਪਰਿਪੂਰਨ ਪਰਮਾਤਮਾ ਮੈਂ ਬੜੇ ਜਨਮਾਂ ਤੋਂ ਵਿਛੜਿਆ ਸਾਂ, ਤੁਸੀਂ ਮਿਹਰ ਕੀਤੀ ਮਨੁੱਖਾ ਜਨਮ ਬਖਸ਼ਿਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇ ਸੰਜਰੀਆ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ। ਹੇ ਅਕਾਲ ਪੁਰਖ ਪਰਮੇਸ਼ਰ ਜੀ ਮੈਂ ਬੜੇ ਜਨਮਾਂ ਦਾ ਆਪ ਜੀ ਦੇ ਨਾਲੋਂ ਵਿਛੜਿਆ ਸਾਂ, आप जी ने कृपा कीती ए मनुखा शरीर बख्शिया है।
एहो जन्म तुम्हारे लिखे
इस करके आप जी कृपा करो ए सारा मनुखा जो जन्म है ना आप जी दी सिमरन कर दिया सेवा कर दिया आप जी दे लेखे विच लग जावे।
रविदास आस लग जीवो
भगत जी फरमाउंदे सच्चे पातशाह मैं ते एहो ही आस रख के जीउंदा रह रहा हां जा जी रहा हां।
फिर भयो दर्शन देखे
मैनू ते बड़ा लम्मा समा हो गया सी आप जी दे दर्शन कीतिया जे तुसी कृपा कीती है साक्षात सरगुण स्वरूप दे विच दर्शन दिते ते फिर मेरे नाल बचन विलास भी कोई करो। कहिंदे जदों इस तरह अत निम्रता दे विच भगत रविदास जी ने बेनतियां कीतियां फिर परिपूर्ण परमात्मा ने खुश हो के ना बचन कीता फिर बोले जी भगत रविदास जी ना कहन लगे असी तेरी भगती ते प्रेमा भगती ते खुश हां जो मंगोगे वो देवांगे। उस वेले फिर भगत रविदास जी ने ਇਹ ਨਹੀਂ ਮੰਗਿਆ ਕਿ ਸੱਚੇ ਪਾਤਸ਼ਾਹ ਮੈਨੂੰ ਪੋਤਰੇ ਦੀ ਦਾਤ ਦੇ ਦੇ ਇਹਦੀ ਲੰਮੀ ਉਮਰ ਕਰ ਦੇ ਮੈਨੂੰ ਪਦਾਰਥ ਦੇ ਦੇ ਸੰਪਦਾ ਦੇ ਦੇ ਮੇਰੇ ਪੁੱਤਰ ਬਾਹਰ ਚਲੇ ਜਾਣ ਨਹੀਂ ਜੋ ਮੰਗਿਆ ਨਾ ਜੀ ਉਹ ਅਗਲੇ ਸ਼ਬਦ ਦੇ ਵਿੱਚ ਇਸ ਤੋਂ ਜੋ ਅਗਲਾ ਸ਼ਬਦ ਹੈ ਉਹ ਦਾਤ ਮੰਗੀ ਉਹ ਕਿਹੜੀ ਮੰਗੀ ਜੀ ਭਗਤ ਰਵਿਦਾਸ ਜੀ ਕਹਿੰਦੇ ਚਿੱਤ ਸਿਮਰਨ ਕਰੋ ਸੱਚੇ ਪਾਤਸ਼ਾਹ ਮੈਨੂੰ ਦਾਤ ਦੇਵੋ ਹਿਰਦੇ ਦੇ ਵਿੱਚ ਸਦੀਵ ਕਾਲ ਮੈਂ ਆਪ ਜੀ ਦਾ ਸਿਮਰਨ ਕਰਦਾ ਰਹਾਂ ਤੇ ਨੈਣ ਅਵਲੋਕਨੋ ਨੇਤਰਾਂ ਦੇ ਨਾਲ ਮੈਂ ਆਪ ਜੀ ਦਾ ਦਰਸ਼ਨ ਕਰਦਾ ਰਵਾਂ ਤੇ ਸ਼ਰਵਣ ਬਾਣੀ ਸੁਜਸ ਪੂਰ ਰੱਖ ਤੇ ਕੰਨਾਂ ਦੇ ਨਾਲ ਆਪ ਜੀ ਦਾ ਸ੍ਰੇਸ਼ਟ ਜਸ ਕਰਦਾ ਰਵਾਂ ਤੇ ਜੀਵ ਸੁਣਦਾ ਰਵਾਂ ਤੇ ਜੀਵ ਦੇ ਨਾਲ ਮੈਂ ਜਪਦਾ ਰਵਾਂ। ਅਗਲੇ ਸਮੁੱਚੇ ਸ਼ਬਦ ਦੇ ਵਿੱਚ ਫਿਰ ਜੋ ਦਾਤ ਮੰਗੀ ਭਗਤ ਰਵਿਦਾਸ ਜੀ ਨੇ ਉਹ ਭਗਤ ਰਵਿਦਾਸ ਜੀ ਦਾ ਹੀ ਸ਼ਬਦ ਹੈ ਉਸ ਦੇ ਵਿੱਚ ਅੰਕਿਤ ਕੀਤੀ ਹੈ। ਸੰਗਤ ਜੀ ਆਓ ਅੱਜ ਜੋ ਮਾਘ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ ਤੇ ਜੋ ਮਾਘ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਉਸ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ।
ਮਾਘ ਮੱਜਨ ਸੰਗ ਸਾਧੂਆ
ਮਾਘ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਕਰਦੇ ਹਨ। ਸੰਗਤ ਜੀ ਜਿੱਥੇ ਸਾਲ ਦੇ ਵਿੱਚ 12 ਮਹੀਨੇ ਤੇ 6 ਰੁੱਤਾਂ ਦੋ ਦੋ ਮਹੀਨਿਆਂ ਦੀ ਇੱਕ ਰੁੱਤ ਹੈ ਅੱਜ ਤੋਂ ਗੁਰਬਾਣੀ ਦੇ ਅਨੁਸਾਰ ਹਿਮ ਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ ਅੱਜ ਤੋਂ ਹਿਮ ਕਰ ਰੁੱਤ ਦੀ ਪ੍ਰਾਰੰਭਤਾ ਹੋ ਰਹੀ ਹੈ ਤੇ ਹਿਮ ਕਰ ਰੁੱਤ ਦਾ ਪਹਿਲਾ ਮਹੀਨਾ ਵਾ ਮਾਘ ਤੇ ਮੱਜਣ ਦਾ ਜੋ ਵਿਦਵਾਨਾਂ ਨੇ ਅਰਥ ਕੀਤਾ ਸੰਪਰਦਾਈ ਵਿਦਵਾਨਾਂ ਨੇ ਅਰਥ ਕੀਤਾ ਉਹ ਹੈ ਪੁਰਬ ਦਾ ਇਸ਼ਨਾਨ। ਪ੍ਰਾਤਨ ਸਮਿਆਂ ਦੇ ਵਿੱਚ ਜੇ ਇਤਿਹਾਸ ਪੜ੍ਹੀਏ ਨਾ ਜੀ ਤੇ ਅਲਾਹਾਬਾਦ ਤ੍ਰਿਵੇਣੀ ਪ੍ਰਾਗਰਾਜ ਦੇ ਤੀਰਥ ਤੇ ਜਾ ਕਰਕੇ ਮਾਘ ਦੇ ਮਹੀਨੇ ਦੇ ਵਿੱਚ ਇਸ਼ਨਾਨ ਕਰਨ ਨੂੰ ਤ੍ਰਿਵੇਣੀ ਜਿੱਥੇ ਗੰਗਾ ਜਮਨਾ ਸਰਸਵਤੀ ਦਾ ਸੰਗਮ ਹੁੰਦਾ ਹੈ ਉਸ ਤੀਰਥ ਇਸ਼ਨਾਨ ਤੇ ਜਾ ਕਰਕੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਮੰਨਿਆ ਜਾਂਦਾ ਸੀ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਹਿੰਦੀ ਗੁਰਸਿੱਖੋ ਕਹਿੰਦੇ ਤੁਹਾਡੇ ਵਾਸਤੇ ਤ੍ਰਿਵੇਣੀ ਕਿਹੜੀ ਹੈ ਤ੍ਰਿਵੇਣੀ ਦਾ ਇਸ਼ਨਾਨ ਕਿਹੜਾ ਉਸ ਤ੍ਰਿਵੇਣੀ ਦੇ ਇਸ਼ਨਾਨ ਤੇ ਅਸਥਾਨ ਤੇ ਫਿਰ ਤੁਸੀਂ ਇਸ਼ਨਾਨ ਕਿਵੇਂ ਕਰਨਾ ਤੇ ਜਿਹੜੀ ਤ੍ਰਿਵੇਣੀ ਗੁਰਸਿੱਖਾਂ ਦੀ ਹੈ ਉੱਥੇ ਗੰਗਾ ਜਮਨਾ ਸਰਸਵਤੀ ਕਿਹੜੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ ਮਾਘ ਮਾਨੋ ਇਹ ਮਨੁੱਖਾ ਸਰੀਰ ਹੀ ਮਾਘ ਦਾ ਮਹੀਨਾ ਤੇ ਮੱਜਨ ਸੰਗ ਸਾਧੂਆਂ ਸਤਪੁਰਖਾਂ ਗੁਰਸਿੱਖਾਂ ਬਾਣੀ ਪੜਨ ਵਾਲਿਆਂ ਦਾ ਸਾਥ ਕਰਕੇ ਤੇ ਸਾਧ ਸੰਗਤ ਰੂਪੀ ਤ੍ਰਿਵੇਣੀ ਦੇ ਅਸਥਾਨ ਤੇ ਜਾ ਕਰਕੇ
ਧੂੜੀ ਕਰ ਇਸਨਾਨ
ਇੱਕ ਮਿੱਟੀ ਹੁੰਦੀ ਹੈ ਤੇ ਇੱਕ ਧੂੜ ਹੁੰਦੀ ਹੈ ਮਿੱਟੀ ਦੀ ਚੁਟਕੀ ਹਥੇਲੀ ਤੇ ਰੱਖ ਕੇ ਅੰਗੂਠੇ ਦੇ ਨਾਲ ਰਗੜੀਏ ਤੇ ਵਿੱਚੋਂ ਕੁਝ ਕਣ ਰੜਕਦੇ ਹੈ ਉਹ ਹੈ ਮਿੱਟੀ ਤੇ ਜਦੋਂ ਉਸ ਨੂੰ ਰਗੜੀ ਜਾਈਏ ਰਗੜੀ ਜਾਈਏ ਜਦੋਂ ਕਣ ਮੁੱਕ ਜਾਂਦੇ ਹਨ ਵੇਖਣ ਨੂੰ ਉਹ ਮਿੱਟੀ ਤਲੀ ਤੇ ਜਾਪਦੀ ਪਰ ਜੇ ਵੇਖੇ ਤੋਂ ਬਗੈਰ ਅੰਗੂਠੇ ਦੇ ਨਾਲ ਰਗੜੀਏ ਤੇ ਉਹ ਪਤਾ ਹੀ ਨਹੀਂ ਲੱਗਦਾ ਕਿ ਹਥੇਲੀ ਤੇ ਕੁਝ ਹੈ ਜਦੋਂ ਬਿਲਕੁਲ ਬਰੀਕ ਹੋ ਜਾਂਦੀ ਵਿੱਚ ਕੋਈ ਰੜਕ ਨਹੀਂ ਰਹਿੰਦੀ ਉਹਨੂੰ ਕਹਿੰਦੇ ਧੂੜੀ ਤੇ ਸੱਚੇ ਪਾਤਸ਼ਾਹ ਕਹਿੰਦੇ ਧੂੜੀ ਕਾਰ ਇਸ਼ਨਾਨ। ਇਸ ਤਰ੍ਹਾਂ ਗੁਰਸਿੱਖ ਤੋਂ ਸਾਧ ਸੰਗਤ ਰੂਪੀ ਤ੍ਰਿਵੇਣੀ ਦੇ ਅਸਥਾਨ ਤੇ ਆ ਕਰਕੇ ਤੇ ਇੰਨੀ ਨਿਮਰਤਾ ਦੇ ਵਿੱਚ ਆ ਜਾ, ਗੁਣਾਂ ਦਾ ਹੰਕਾਰ ਨਾ ਹੋਵੇ, ਗੁਣਾਂ ਦੀ ਰੜਕ ਨਾ ਹੋਵੇ, ਪਦਵੀ ਦੀ ਰੜਕ ਨਾ ਹੋਵੇ, ਪਦਾਰਥਾਂ ਦੀ ਰੜਕ ਨਾ ਹੋਵੇ, ਸੰਪਦਾ ਦੀ ਰੜਕ ਨਾ ਹੋਵੇ, ਤੇਰੇ ਦੇ ਵਿੱਚ ਕੋਈ ਰੜਕ ਬਾਕੀ ਨਾ ਰਹੇ, ਧੂੜੀ ਹੋ ਜਾ, ਇੰਨੀ ਨਿਮਰਤਾ ਦੇ ਵਿੱਚ ਆ ਜਾ ਤੇ ਧੂੜੀ ਵਾਂਗ ਹੋ ਜਾ ਤੇ ਕਰ ਇਸ਼ਨਾਨ। ਫਿਰ ਇੱਥੇ ਤਿੰਨ ਨਦੀਆਂ ਕਿਹੜੀਆਂ ਜੀ? ਸ਼੍ਰਵਣ, ਮੰਨਣ ਤੇ ਨਿਧਿਆਸਨ। ਜੋ ਪਰਮੇਸ਼ਰ ਦਾ ਨਾਮ ਸ਼੍ਰਵਣ ਕਰਨਾ ਇਹ ਗੰਗਾ, ਫਿਰ ਉਸ ਦੇ ਨਾਮ ਦਾ ਸਾਧ ਸੰਗਤ ਵਿੱਚ ਬੈਠ ਕੇ ਜੋ ਮੰਨਣ ਕਰਨਾ ਇਹ ਜਮਨਾ, ਤੇ ਨਿਧਿਆਸਨ ਜੋ ਪੁਨਾ ਪੁਨਾ ਅਭਿਆਸ ਕਰਨਾ ਇਹ ਹੈ ਸਰਸਵਤੀ, ਤੇ ਸੁਣਿਆ ਮੰਨਿਆ ਮਨ ਕੀਤਾ ਭਾਉ। ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕੰਨਾਂ ਦੇ ਰਾਹੀਂ ਇਹ ਗੰਗਾ, ਤੇ ਫਿਰ ਮੰਨਿਆ ਜੋ ਮੰਨਣ ਕਰਨਾ ਇਹ ਜਮਨਾ। ਤੇ ਕਹਿੰਦੇ ਤ੍ਰਿਵੇਣੀ ਦੇ ਅਸਥਾਨ ਤੇ ਗੰਗਾ ਤੇ ਜਮਨਾ ਪ੍ਰਤੱਖ ਮਿਲਦੀਆਂ, ਤੇ ਜੋ ਸਰਸਵਤੀ ਹੈ ਕਿਲੇ ਦੇ ਵਿੱਚੋਂ ਗੁਪਤ ਰੂਪ ਦੇ ਵਿੱਚ ਆਣ ਕੇ ਮਿਲਦੀ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਤ੍ਰਿਵੇਣੀ ਦੇ ਅਸਥਾਨ ਤੇ ਸਰਸਵਤੀ ਗੁਪਤ ਰੂਪ ਦੇ ਵਿੱਚ ਆਣ ਕੇ ਮਿਲਦੀ ਹੈ ਨਾ, ਇਵੇਂ ਹੀ ਜਦੋਂ ਤੂੰ ਸ਼੍ਰਵਣ ਤੇ ਮੰਨਣ ਕਰੇਗਾ ਤੇ ਮਨ ਕੀਤਾ ਭਾਉ, ਤੇਰੇ ਅੰਦਰੋਂ ਪ੍ਰੇਮ ਪੈਦਾ ਹੋਵੇ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਨਾਮ ਦੇ ਨਾਲ, ਗੁਪਤ ਰੂਪ ਦੇ ਵਿੱਚ ਇਹ ਸਰਸਵਤੀ ਹੈ, ਇਸ ਤਰ੍ਹਾਂ ਤੂੰ ਇਸ਼ਨਾਨ ਕਰਨਾ ਕਰ।
ਹਰ ਕਾ ਨਾਮ ਧਿਆਏ ਸੁਣਾ।
ਫਿਰ ਇੱਥੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਪਰਮੇਸ਼ਰ ਦਾ ਨਾਮ ਧਿਆਏ ਸੁਣ, ਕੰਨਾਂ ਦੇ ਨਾਲ ਸ਼੍ਰਵਣ ਕਰ। ਸੰਗਤ ਜੀ, ਬਾਰੀ ਤੌਰ ਤੇ ਵੀ ਜਦੋਂ ਅਸੀਂ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ ਤੇ ਜੋ ਜੀਵ ਜਪ ਰਹੀ ਆ, ਧਿਆਨ ਇੰਨਾ ਟਿਕਾਇਆ ਹੋਵੇ ਕਿ ਸਾਨੂੰ ਪਤਾ ਹੋਵੇ ਜੀਵ ਕਹਿ ਕੀ ਰਹੀ ਹੈ। ਮੁੱਖ ਦੇ ਨਾਲ ਬਾਣੀ ਪੜ੍ਹੀਏ, ਕੰਨ ਸ਼੍ਰਵਣ ਕਰਨ, ਧਿਆਨ ਵਿੱਚ ਟਿਕਿਆ ਹੋਵੇ, ਜਿਹਨੂੰ ਧਿਆਤਾ ਧਿਆਨ ਧੇ ਕਹਿੰਦੇ, ਧਿਆਤਾ ਧਿਆਉਣ ਵਾਲਾ, ਧਿਆਨ ਤੇ ਧੇ ਜਿਸ ਦੇ ਵਿੱਚ ਅਸੀਂ ਧਿਆਨ ਟਿਕਾ ਰਹੇ ਹਾਂ, ਇਹ ਤਿੰਨੇ ਜਦੋਂ ਇੱਕ ਮਿੱਕ ਹੋ ਜਾਂਦੇ, ਇਹ ਵੀ ਤ੍ਰਿਵੇਣੀ ਹੈ ਜੀ, ਧਿਆਤਾ ਧਿਆਨ ਧੇ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਕੰਨਾਂ ਨਾਲ ਸੁਣ ਤੇ ਹਿਰਦੇ ਦੇ ਵਿੱਚ ਧਿਆਉਣਾ ਕਰ।
ਸਭਨਾ ਨੋ ਕਰ ਦਾਨ।
ਇੱਥੇ ਫਿਰ ਇੱਕ ਤੇ ਉਹ ਦਾਨ ਕਰ, ਜੇ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਨਾਮ ਅੰਦਰ ਵਸ ਗਿਆ ਤੇ ਦੂਸਰਿਆਂ ਨੂੰ ਆਪ ਜਪੋ, ਅਵਰ ਹੈ ਨਾਮ ਜਪਾਵੋ। ਕਬੀਰ ਸੰਤ ਰਾਮ ਜੋ ਦਾਤਾ, ਮੁਕਤ ਕੋ ਸੰਤ ਜਪਾਵੇ ਨਾਮ। ਆਪ ਨਾਮ ਜਪਣਾ, ਹੋਰਨਾਂ ਨੂੰ ਜਪਾਉਣਾ, ਆਪ ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ, ਹੋਰਨਾਂ ਨੂੰ ਪ੍ਰੇਰਨਾ ਕਰਕੇ ਗੁਰੂ ਵਾਲੇ ਬਣਵਾਉਣਾ, ਇਹ ਵੀ ਦਾਨ ਹੈ ਜੀ। ਜੇ ਆਪ ਗੁਰੂ ਵਾਲੇ ਬਣ ਗਏ, ਰਹਿਤ ਵਿੱਚ ਪ੍ਰਪਾਕਿਆ, ਦੂਸਰਿਆਂ ਨੂੰ ਰਹਿਤ ਵਿੱਚ ਪ੍ਰਪਾਕ ਰਹਿਣ ਦੀ, ਕੁਰਹਿਤਾਂ ਤੋਂ ਰਹਿਤ, ਕੁਰਹਿਤਾਂ ਤੋਂ ਬਚਣ ਦਾ, ਰਹਿਤ ਵਿੱਚ ਪ੍ਰਪਾਕ ਰਹਿਣ ਦਾ ਦਾਨ ਦੇਣਾ, ਉਪਦੇਸ਼ ਦੇਣਾ, ਇਹ ਵੀ ਦਾਨ ਹੈ। ਇੱਕ ਵਾਰੀ ਦਾਨ ਹੈ ਜੀ। ਦਸਾਂ ਨੋਹਾਂ ਦੀ ਧਰਮ ਦੀ ਕਿਰਤ ਕਰਨੀ, ਉਸ ਦੇ ਵਿੱਚੋਂ ਦਸਵੰਧ ਕੱਢਣਾ, ਦਸਵੰਧ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੀ ਗੋਲਕ ਦੇ ਵਿੱਚ ਪਾਉਣਾ, ਇਹ ਵੀ ਦਾਨ ਹੈ ਜੀ। ਜੇ ਕੋਈ ਸਰਦੀ ਦੀ ਰੁੱਤ ਦੇ ਵਿੱਚ ਸਰੀਰ ਤੋਂ ਨੰਗਾ, ਉਸ ਨੂੰ ਕੱਪੜਿਆਂ ਦਾ ਦਾਨ ਕਰ, ਪੇਟ ਤੋਂ ਭੁੱਖਾ ਉਸ ਨੂੰ ਭੋਜਨ ਦਾ ਦਾਨ ਕਰ, ਕਿਸੇ ਗਰੀਬ ਦੀ ਧੀ ਦਾ ਵਿਆਹ ਮਾਇਆ ਦਾ ਦਾਨ ਕਰ, ਕਿਸੇ ਦੇ ਬੱਚੇ ਦੀ ਫੀਸ ਨਹੀਂ ਤਾਰੀ ਜਾ ਰਹੀ, ਉਹ ਸਕੂਲ ਉਸ ਦਾ ਛੁੱਟ ਰਿਹਾ, ਉਸ ਦੀ ਫੀਸ ਤਾਰ ਕੇ ਦਾਨ ਕਰ। ਇਸ ਕਰਕੇ ਧਰਮ ਦੀ ਕਿਰਤ ਕਰਦਿਆਂ ਹੋਇਆਂ ਦਸਵੰਧ ਦੀ ਮਾਇਆ ਦੇ ਵਿੱਚੋਂ ਵੀ ਵੱਖ ਵੱਖ ਤਰ੍ਹਾਂ ਦਾ ਦਾਨ ਕਰ, ਤੇ ਪਰਮੇਸ਼ਰ ਦੇ ਨਾਮ ਦਾ ਵੀ ਦਾਨ ਕਰਨਾ ਕਰ।
ਜਨਮ ਕਰਮ ਮਲ ਉਤਰੈ।
ਇਸ ਤਰ੍ਹਾਂ ਕਰਨ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਸੰਚਿਤ ਕਰਮ ਤੇ ਮਲ ਉਤਰੈ, ਜੋ ਅੰਤਸ਼ ਕਰਨ ਦੇ ਉੱਪਰ ਉਹਨਾਂ ਸੰਚਿਤ ਕਰਮਾਂ ਦੀ ਮੈਲ ਚੜੀ ਹੋਈ ਹੈ, ਤੇ ਜੋ ਵਾਰ ਵਾਰ ਤੈਨੂੰ ਟੇਢੀਆਂ ਮੇਢੀਆਂ ਜੂਨਾਂ ਦੁਆਰਾ ਹੈ, ਉਹਨਾਂ ਦੀ ਮੈਲ ਨਾਸ਼ ਹੋ ਜਾਵੇਗੀ।
ਮਨ ਤੇ ਜਾਏ ਗੁਮਾਨ
ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਵੱਡਾ ਰੋਗ ਕਿਹਾ ਜੀ ਸੱਚੇ ਪਾਤਸ਼ਾਹ ਜੀ ਨੇ ਹਉਮੈ ਦਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਮਨ ਦੇ ਵਿੱਚੋਂ ਹਉਮੈ ਦਾ ਜੋ ਗੁਮਾਨ ਜੋ ਰੋਗ ਹੈ ਇਸ ਦਾ ਨਾਸ ਹੋ ਜਾਵੇਗਾ।
ਕਾਮ ਕ੍ਰੋਧ ਨਾ ਮੋਹੀਐ,
ਫੇਰ ਤੈਨੂੰ ਕਾਮ ਅਤੇ ਕ੍ਰੋਧ ਮੋਹ ਨਹੀਂ ਸਕਣਗੇ, ਤੇਰੇ ਤੇ ਅਸਰ ਨਹੀਂ ਕਰ ਸਕਣਗੇ। ਮਜਾਲ ਕਿ ਤੈਨੂੰ ਤੇਰੇ ਧਰਮ ਤੋਂ ਕਾਮ ਜਾਂ ਕ੍ਰੋਧ ਕਿਧਰੇ ਥੜਕਾ ਦੇਵੇ।
ਬਿਨਸੈ ਲੋਭ ਸੁਵਾਨ
ਤੇ ਨਾਸ ਹੋ ਜਾਵੇਗਾ ਲੋਭ ਤੇ ਸੁਵਾਨ ਤੋਂ ਭਾਵ ਕੂਕਰ। ਜਦੋਂ ਤੇ ਕੂਕਰ ਦੇ ਗੁਣ ਦੀ ਗੱਲ ਕੀਤੀ ਹੈ ਤੇ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਈ ਇਕ ਚਿਤ। ਬਹੁਤ ਵੱਡਾ ਗੁਣ ਹੈ ਜੀ ਵਫਾਦਾਰੀ ਦਾ, ਤੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਕਿ ਆਪਣੇ ਮਾਲਕ ਦੇ ਪ੍ਰਤੀ ਬਹੁਤ ਵਫਾਦਾਰ ਰਹਿੰਦਾ ਕੂਕਰ। ਪਰ ਇਸੇ ਕੂਕਰ ਨੂੰ ਕਹਿੰਦੇ ਜਦੋਂ ਹਲਕਾ ਦੀ ਬਿਮਾਰੀ ਹੋ ਜਾਵੇ, ਇਹ ਜਿੱਥੇ ਹੋਰਨਾਂ ਨੂੰ ਵੱਢਦਾ ਆਪਣੇ ਮਾਲਕ ਨੂੰ ਵੀ ਵੱਢ ਦਿੰਦਾ। ਇਸੇ ਹੀ ਤਰ੍ਹਾਂ ਮਨੁੱਖ ਦੇ ਅੰਦਰ ਜਦੋਂ ਲੋਭ ਰੂਪੀ ਬਿਰਤੀ ਦਾ ਕੂਕਰ ਪੈਦਾ ਹੋ ਜਾਂਦਾ ਨਾ, ਫਿਰ ਉਹ ਭਰਾਵਾਂ ਦਾ ਵੀ ਹੱਕ ਮਾਰਦਾ ਜੀ। ਫਿਰ ਉਹ ਮਾਂ ਬਾਪ ਨੂੰ ਵੀ ਕਤਲ ਕਰਨ ਲੱਗਿਆ ਦੇਰ ਨਹੀਂ ਲਾਉਂਦਾ ਕਿ ਇਹਨਾਂ ਨੇ ਜਿਹੜੀ ਥੋੜੀ ਬੋਲੀ ਜ਼ਮੀਨ ਜਾਇਦਾਦ ਰੱਖੀ ਮੈਨੂੰ ਮਿਲ ਜਾਵੇ। ਫਿਰ ਉਹ ਵੱਧਦਾ ਵੱਧਦਾ ਭਾਈਚਾਰੇ ਨਾਲ ਵੀ ਹੇਰਾ ਫੇਰੀ ਕਰਦਾ, ਤੇ ਇਥੋਂ ਤੱਕ ਜਦੋਂ ਬਿਰਤੀ ਵਿਗੜ ਜਾਂਦੀ ਲੋਭ ਦੀ, ਫਿਰ ਉਹ ਗੁਰੂ ਦੇ ਨਾਲ ਧੋਖਾ ਕਰਨ ਤੋਂ ਵੀ ਜਿਹਾ ਮਨੁੱਖ ਨਹੀਂ ਟਲਦਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਸ ਤਰ੍ਹਾਂ ਰਸਤੇ ਤੇ ਚੱਲੇਗਾ ਨਾ, ਤੇ ਤੇਰੇ ਅੰਦਰੋਂ ਜੋ ਇਹ ਲੋਭ ਰੂਪੀ ਕੁੱਕਰ ਵਾਲੀ ਬਿਰਤੀ ਹੈ ਉਸ ਦਾ ਵੀ ਨਾਸ ਹੋ ਜਾਵੇਗਾ।
ਸੱਚਾ ਮਾਰਗ ਚੱਲਦੇ ਆ,
ਪ੍ਰੇਮਾ ਭਗਤੀ ਦੇ ਸੱਚੇ ਰਸਤੇ ਦੇ ਉੱਪਰ ਜੋ ਚੱਲਦੇ ਹਨ,
ਉਸਤਤ ਕਰੇ ਜਹਾਨ
ਸਾਰਾ ਸੰਸਾਰ ਜਹਾਨ ਉਹਨਾਂ ਦੀ ਸੋਭਾ ਵਡਿਆਈ ਕਰਦਾ ਹੈ।
ਅੱਠ ਸੱਠ ਤੀਰਥ ਸਗਲ ਪੁੰਨ,
ਅੱਠ ਪਲੱਸ ਸੱਠ ਅਠਾਹਠ ਤੀਰਥ ਪ੍ਰਾਤਨ ਸਮਿਆਂ ਦੇ ਵਿੱਚ ਸਾਰੇ ਤੀਰਥਾਂ ਦੇ ਵਿੱਚੋਂ ਸ਼੍ਰੋਮਣੀ ਤੀਰਥ ਕੁਝ ਲੋਕਾਂ ਨੇ ਗਿਣੇ ਸਨ ਅਠਾਹਠ, ਤੇ ਉਹਨਾਂ ਦੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਗਿਣਦੇ ਸਨ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਹ ਇੱਕ ਕੰਮ ਕਰ ਲਵੇਂ ਤੇ ਤੈਨੂੰ ਅਠਾਹਠਾਂ ਤੀਰਥਾਂ ਦੇ ਇਸ਼ਨਾਨ ਨਾਲੋਂ ਕਿਧਰੇ ਵੱਡਾ ਪੁੰਨ ਮਿਲ ਜਾਵੇ। ਉਹ ਕਿਹੜਾ ਜੀ?
ਦਇਆ ਪਰਵਾਨ,
ਜੀਆਂ ਉੱਪਰ ਦਇਆ ਕਰਨੀ ਇਹ ਪ੍ਰਵਾਨ ਏਕ ਹੈ। ਸੰਗਤ ਜੀ, ਦਇਆ ਮਾਂ, ਸੰਤੋਖ ਪਿਤਾ ਤੇ ਧਰਮ ਪੁੱਤਰ ਹੈ। ਸੱਚ ਜਾਣਿਓ ਜੇ ਹਿਰਦੇ ਦੇ ਵਿੱਚੋਂ ਦਇਆ ਮੁੱਕ ਗਈ ਤੇ ਫਿਰ ਧਰਮ ਮੁੱਕ ਗਿਆ, ਕਿਉਂਕਿ ਮਾਂ ਤੋਂ ਬਿਨਾਂ ਪੁੱਤਰ ਦੀ ਕਿੱਥੇ, ਪਿਤਾ ਤੋਂ ਬਿਨਾਂ ਪੁੱਤਰ ਕਿੱਥੇ। ਜੇ ਸੰਤੋਖ ਹੀ ਨਹੀਂ ਹਿਰਦੇ ਦੇ ਵਿੱਚ, ਦਇਆ ਹੀ ਨਹੀਂ, ਫਿਰ ਧਰਮ ਬਹੁਤਾ ਸਮਾਂ ਟਿਕ ਨਹੀਂ ਸਕੇਗਾ। ਇਹ ਇੱਕ ਰਿਸ਼ਤੇਦਾਰੀ ਹੈ ਜੀ, ਦਇਆ ਮਾਂ, ਸੰਤੋਖ ਪਿਤਾ ਤੇ ਧਰਮ ਪੁੱਤਰ। ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲਾਂ ਤੇ ਤੂੰ ਆਪਣੀ ਜੀਵ ਆਤਮਾ ਤੇ ਦਇਆ ਕਰ, ਇਹ ਪ੍ਰਮਾਣਿਕ ਹੈ। ਜਿਸ ਨੂੰ ਤੂੰ ਵਾਰ ਵਾਰ ਜੰਮਣ ਮਰਨ ਦੇ ਗੇੜਿਆਂ ਦੇ ਵਿੱਚ ਤ੍ਰਿਸ਼ਨਾ ਆਸਾ ਦੇ ਅਧੀਨ ਹੋ ਕੇ ਪਾ ਰਿਹਾ ਨਾ, ਗੁਰੂ ਵਾਲਾ ਬਣ ਕੇ ਨਾਮ ਜਪ ਤੇ ਮੁਕਤੀ ਪ੍ਰਾਪਤ ਕਰ। ਤੇ ਬਾਰੀ ਤੌਰ ਤੇ ਜੇ ਜੀ ਦਇਆ ਪ੍ਰਵਾਨ ਜਿਵੇਂ ਜੇਕਰ ਆਉਂਦਾ ਨਾ, ਸ਼ਹੀਦ ਭਾਈ ਤਾਰੂ ਸਿੰਘ ਜੀ ਜੋ ਜੰਗਲ ਦੇ ਵਿੱਚ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਂਦੇ ਹੁੰਦੇ ਸਨ, ਇੱਕ ਵਾਰ ਪ੍ਰਸ਼ਾਦਾ ਲੈ ਕੇ ਗਏ, 7 ਦਿਨਾਂ ਦੇ ਭੁੱਖੇ ਸਨ ਸਿੰਘ, ਜਾ ਕੇ ਪ੍ਰਸ਼ਾਦਾ ਰੱਖਿਆ ਸਿੰਘਾਂ ਨੂੰ, ਕਹਿੰਦੇ ਗਿਲਜੇ ਬਹੁ ਬੇਟੀਆਂ ਹਿੰਦੁਸਤਾਨ ਦੀਆਂ ਨੂੰ ਲੈ ਕੇ ਉਹਨਾਂ ਦੀ ਪੱਤ ਰੋਲਦੇ ਹੋਏ ਤੁਰੇ ਜਾ ਰਹੇ ਹਨ, ਕੋਈ ਮਾਈ ਬਾਪ ਭਰਾ ਉਹਨਾਂ ਦਾ ਕੋਈ ਘਰ ਵਾਲਾ ਛਡਾਉਣ ਲਈ ਅੱਗੇ ਨਹੀਂ ਆਇਆ, ਪ੍ਰਸ਼ਾਦਾ ਛਕ ਤੇ ਉਹਨਾਂ ਨੂੰ ਜਾ ਕੇ ਛਡਾਓ। ਸਿੰਘ ਕਹਿੰਦੇ ਦੇਰੀ ਹੋ ਜਾਵੇਗੀ, ਪ੍ਰਸ਼ਾਦਾ ਬਾਅਦ ਵਿੱਚ, ਪਹਿਲਾਂ ਉਹਨਾਂ ਨੂੰ ਛਡਾਈਏ। ਸਿੰਘ ਜਾ ਕੇ ਪਹਿਲਾਂ ਉਹਨਾਂ ਨੂੰ ਛਡਾਉਂਦੇ, ਆਣ ਕੇ ਪ੍ਰਸ਼ਾਦਾ ਸਕਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜੀ ਦਇਆ, ਜੀਵਾਂ ਉੱਪਰ ਦਇਆ ਕਰਨੀ ਇਹ ਪ੍ਰਵਾਨਿਕ ਹੈ।
ਜਿਸਨੋ ਦੇਵੈ ਦਇਆ ਕਰ,
ਪਰ ਇਹ ਜੋ ਮਹਾਨ ਗੁਣ ਹੈ ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਕਿਰਪਾ ਕਰਕੇ ਦਿੰਦਾ ਹੈ,
ਸੋਈ ਪੁਰਖ ਸੁਜਾਨ,
ਉਹਨਾਂ ਨੂੰ ਹੀ ਸਿਆਣੇ ਚਤਰ ਸੁਜਾਨ ਕਹੀਦਾ ਹੈ।
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਜਿਨ੍ਹਾਂ ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ।
ਨਾਨਕ ਤਿੰਨ ਕੁਰਬਾਨ,
ਅਸੀਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦੇ ਹਾਂ।
ਮਾਘ ਸੁੱਚੇ ਸੇ ਕਾਂਡੀਐ,
ਮਾਘ ਦਾ ਮਹੀਨਾ ਜੋ ਇਹ ਮਨੁੱਖਾ ਸਰੀਰ ਹੈ ਉਹਨਾਂ ਦਾ ਹੀ ਪਵਿੱਤਰ ਕਿਹਾ ਜਾਂਦਾ ਹੈ।
ਜਿਨ ਪੂਰਾ ਗੁਰ ਮਿਹਰਵਾਨ,
ਜਿਨ੍ਹਾਂ ਦੇ ਉੱਪਰ ਪੂਰੇ ਸਤਿਗੁਰੂ ਮਿਹਰਬਾਨ ਹੁੰਦੇ ਹਨ, ਬਖਸ਼ਿਸ਼ ਕਰਦੇ ਹਨ, ਆਪਣੇ ਵਿੱਚ ਭੇਦਤਾ ਬਖਸ਼ਿਸ਼ ਕਰਦੇ ਹਨ। ਸੰਗਤ ਜੀ, ਇੱਥੇ ਹੀ ਸਮਾਪਤੀ ਹੈ, ਸਮਾਂ ਪਹਿਲਾਂ ਹੀ ਵਧੀਕ ਲੱਗ ਚੁੱਕਾ ਹੈ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾ ਮਿਲਿਆ ਪ੍ਰਭ ਆਪਣਾ,
ਨਾਨਕ ਤਿੰਨ ਕੁਰਬਾਨ, ਮਾਘ ਸੁੱਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।